ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਇਸ ਦਾ ਪਾਠ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਵੀ ਫਿਰ ਆਸਾ ਕੀ ਵਾਰ ਦੀ ਸੰਪੂਰਨਤਾ ਤੇ ਵੀ ਔਰ ਹੁਣ ਫਿਰ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਇੱਕ ਤਾਂ ਸਤਿਗੁਰਾਂ ਦੇ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ ਔਰ ਵਿਚਾਰ ਆਪਾਂ ਕਰਾਂਗੇ, ਦੂਸਰਾ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੈ, ਜਿਸ ਨੂੰ ਸ਼ਬਦ ਸੰਗਰਾਂਦ ਵਰਤਨੇ ਖਾਂ, ਸਤਿਗੁਰਾਂ ਨੇ ਕੱਤਕ ਦੇ ਮਹੀਨੇ ਵਿੱਚ ਕੀ ਉਪਦੇਸ਼ ਦਿੱਤਾ ਹੈ? ਜਿੰਨੇ ਕੁ ਦਾਤਾਰ ਸੋਝੀ ਸਮਝ ਬਖਸ਼ਣਗੇ, ਆਪਾਂ 12 ਮਾਹ ਦੇ ਉਸ ਪਦੇ ਦੀ ਵੀ ਵਿਚਾਰ ਕਰਾਂਗੇ। ਆਓ ਸੰਗਤ ਜੀ, ਜਿਤਨੇ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਇਸ ਜਗ੍ਹਾ ਤੇ ਸੁਭਾਏ ਮਾਨ ਹੋ ਜਾਂ ਆਪ ਜੀ ਘਰਾਂ ਵਿੱਚ ਦੇਸ਼ ਵਿਦੇਸ਼ ਬੈਠੇ ਸਰਵਣ ਕਰ ਰਹੇ ਹੋ, ਆਪ ਜੀ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਰਾਗ ਧਨਾਸਰੀ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਬੋਹਿਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਹਾਰੇ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉਸਰੱਈਏ, ਸ਼੍ਰੀ ਤਰਨ ਤਾਰਨ ਸਾਹਿਬ ਜੀ ਦੀ ਨਗਰੀ ਵਸਾਉਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਅੰਮ੍ਰਿਤ ਰਸਨਾ ਤੋਂ ਰਾਗ ਧਨਾਸਰੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ।
ਤੁਮ ਦਾਤੇ ਠਾਕੁਰ ਪ੍ਰਤਪਾਲਕ।
ਸਤਿਗੁਰਾਂ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਗੁਣਾਂ ਨੂੰ ਜਾਂ ਉਹਨਾਂ ਦੀਆਂ ਸਿਫਤਾਂ ਨੂੰ ਬਿਆਨ ਕੀਤਾ ਹੈ। ਇੱਕ ਇੱਕ ਸ਼ਬਦ ਆਪ ਜੀ ਸੁਣਿਓ। ਪੰਜ ਸ਼ਬਦ ਸਤਿਗੁਰਾਂ ਨੇ ਉਸ ਪਰਮਾਤਮਾ ਜੀ ਦੀ ਸਿਫਤ ਵਿੱਚ ਉਹਦੇ ਗੁਣ ਨਿਧਾਨ ਦੇ ਕੁਛ ਗੁਣਾਂ ਨੂੰ ਲੈ ਕੇ ਉਹ ਪੰਜ ਸ਼ਬਦ ਵਰਤੇ ਨੇ। ਪਹਿਲਾ ਹੈ ਤੁਮ। ਤੁਮ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਤੁਸੀਂ। ਦਾਤੇ, ਦਾਤੇ ਦਾ ਅਰਥ ਹੈ ਦਾਤਾਂ ਦੇਣ ਵਾਲੇ। ਤੁਮ ਦਾਤੇ ਠਾਕੁਰ, ਕੱਕੇ ਨੂੰ ਔਂਕੜ ਹੈ ਠਾਕੁਰ, ਇਹਦਾ ਲਫ਼ਜ਼ੀ ਅਰਥ ਹੁੰਦਾ ਜੀ ਸਵਾਮੀ। ਰਾਜਪੂਤਾਂ ਵਿੱਚ ਵੀ ਸ਼ਬਦ ਵਰਤਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਭੱਟ ਸਾਹਿਬਾਨ ਨੇ ਅਤਿ ਸਨਮਾਨਯੋਗ ਬਾਬਾ ਹਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ, ਉਹਨਾਂ ਲਈ ਇਸ ਲਫ਼ਜ਼ ਦੀ ਵਰਤੋਂ ਕੀਤੀ ਹੈ, ਪਰ ਉੱਥੇ ਠਾਕੁਰ ਦੀ ਥਾਂ ਤੇ ਸ਼ਬਦ ਠਾਕੁਰ ਵਰਤਿਆ ਹੈ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਾਰ ਭਰੇ। ਤੁਮ ਦਾਤੇ, ਇਹਦਾ ਅਰਥ ਹੈ ਆਪ ਜੀ ਦਾਤਾਂ ਦੇਣ ਵਾਲੇ ਹੋ। ਠਾਕੁਰ, ਤੁਸੀਂ ਸਵਾਮੀ ਹੋ, ਤੁਸੀਂ ਮਾਲਕ ਹੋ। ਪ੍ਰਤਪਾਲਕ, ਸਾਡੀ ਪ੍ਰਤਪਾਲਣਾ ਕਰਨ ਵਾਲੇ ਹੋ।
ਨਾਇਕ ਖਸਮ ਹਮਾਰੇ।
ਹੁਣ ਚਾਰ ਸ਼ਬਦ ਪਏ, ਤਿੰਨ ਸ਼ਬਦ ਪਏ, ਦਾਤੇ ਠਾਕੁਰ ਪ੍ਰਤਪਾਲਕ ਤਿੰਨ ਹੋ ਗਏ। ਹੁਣ ਚੌਥਾ ਸ਼ਬਦ ਵਰਤਿਆ ਨਾਇਕ, ਤੇ ਪੰਜਵਾਂ ਸ਼ਬਦ ਵਰਤਿਆ ਜੀ ਖਸਮ। ਪਹਿਲੀ ਤੁਕ ਵਿੱਚ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਗੁਣਾਂ ਦੇ ਮਾਲਕ ਕਰਤਾ ਪੁਰਖ ਵਾਹਿਗੁਰੂ, ਜਿਹਨੂੰ ਗੁਣੀ ਨਿਧਾਨ ਆਪਾਂ ਕਹਿੰਦੇ ਹਾਂ, ਉਸ ਦੇ ਪੰਜ ਸਿਫਤਾਂ ਭਰੇ ਬੋਲ ਆਪਣੀ ਰਸਨਾ ਤੋਂ ਕਹੇ ਨੇ। ਦਾਤਾ ਜੀ ਨੇ, ਠਾਕੁਰ ਮਾਲਕ ਨੇ, ਪ੍ਰਤਪਾਲਕ ਪਾਲਣਾ ਕਰਨ ਵਾਲੇ ਨੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ। ਸੰਗਤ ਜੀ, ਨਾਇਕ ਦਾ ਲਫ਼ਜ਼ੀ ਅਰਥ ਹੁੰਦਾ ਉਹ ਆਗੂ ਜਿਹੜਾ ਪਿਛਲਿਆਂ ਨੂੰ ਆਪਣੇ ਪਿੱਛੇ ਲਾ ਕੇ ਅਗਵਾਈ ਕਰਦਾ ਹੋਵੇ। ਇੱਕ ਹੋਰ ਬੇਨਤੀ ਕਰਾਂ, ਪੁਰਾਣੇ ਸਮੇਂ ਇਸ ਲਫ਼ਜ਼ ਦੀ ਵਰਤੋਂ ਲਬਾਣਿਆਂ ਵਿੱਚ ਵੀ ਕੀਤੀ ਜਾਂਦੀ ਸੀ ਜੀ। ਨਾਇਕ, ਮੰਨ ਲਓ ਕਿ ਗੱਡੇ ਭਰ ਕੇ ਜਾ ਰਹੇ ਨੇ, ਟਾਂਡਾ ਜਾ ਰਿਹਾ, ਗੱਡੇ ਜਾ ਰਹੇ ਨੇ, ਤੇ ਜਿਹੜਾ ਉਸ ਗੱਡੇ ਦੀ ਅਗਵਾਈ ਕਰ ਰਿਹਾ, ਉਸ ਟਾਂਡੇ ਦੀ ਅਗਵਾਈ ਕਰ ਰਿਹਾ, ਉਸ ਲਈ ਸ਼ਬਦ ਨਾਇਕ ਵਰਤਿਆ ਜਾਂਦਾ ਸੀ। ਬੇਨਤੀ ਹੈ, ਸਤਿਗੁਰੂ ਸ਼ਬਦ ਵਰਤ ਰਹੇ ਨੇ, ਤੁਸੀਂ ਦਾਤੇ ਹੋ ਅਕਾਲ ਪੁਰਖ ਜੀ, ਤੁਸੀਂ ਸਾਡੇ ਸਵਾਮੀ ਹੋ, ਤੁਸੀਂ ਸਾਡੀ ਪ੍ਰਤਪਾਲਣਾ ਕਰਨ ਵਾਲੇ ਹੋ, ਤੁਸੀਂ ਸਾਡੇ ਨਾਇਕ, ਸਾਡੀ ਅਗਵਾਈ ਕਰਨ ਵਾਲੇ ਆਗੂ ਹੋ। ਤੇ ਅਗਲਾ ਪੰਜਵਾਂ ਸ਼ਬਦ ਵਰਤਿਆ ਖਸਮ, ਤੇ ਖਸਮ ਦਾ ਲਫ਼ਜ਼ੀ ਅਰਥ ਪਤੀ ਵੀ ਵਰਤਨੇ ਆ, ਪਰ ਇਸ ਦਾ ਵੀ ਲਫ਼ਜ਼ੀ ਅਰਥ ਸਾਡਾ ਮਾਲਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਤੁਸੀਂ ਸਾਡੇ ਖਸਮ ਹੋ।
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ।
ਸ਼ਬਦ ਅੱਗੇ ਸਤਿਗੁਰਾਂ ਨੇ ਵਰਤਿਆ ਨਿਮਖ। ਮੈਂ ਫਿਰ ਬੇਨਤੀ ਕਰਾਂਗਾ ਸੰਗਤ ਜੀ, ਭਾਵੇਂ ਘਰ ਚ ਬੈਠ ਕੇ, ਭਾਵੇਂ ਇਸ ਦਰਬਾਰ ਵਿਚ ਕਥਾ ਸਰਵਣ ਕਰੋ, ਕੋਈ ਵੀ ਗੁਰਮੁਖ ਕਰੇ, ਪਰ ਗੁਰਮੁਖੋ ਅਖਰੀ ਅਰਥਾਂ ਵੱਲ ਜ਼ਰੂਰ ਧਿਆਨ ਦਿਆ ਜੇ। ਸਤਿਗੁਰੂ ਬਚਨ ਕਰ ਰਹੇ ਨੇ ਨਿਮਖ। ਨਿਮਖ ਦਾ ਲਫ਼ਜ਼ੀ ਅਰਥ ਹੁੰਦਾ ਹੈ ਇੱਕ ਵਾਰੀ ਅੱਖ ਚਮਕਣਾ। ਇਉਂ ਕਹਿ ਲਓ ਕਿ ਅੱਖ ਦੇ ਇੱਕ ਫੋਰ ਨੂੰ ਇੱਕ ਵਾਰੀ ਅੱਖ ਚਮਕੀ, ਉਹਦੇ ਲਈ ਸ਼ਬਦ ਵਰਤਿਆ ਨਿਮਖ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਅੱਖ ਚਮਕਣ ਜਿਤਨਾ ਥੋੜੇ ਤੋਂ ਥੋੜਾ ਸਮਾਂ, ਤੁਮੀ ਦਾ ਅਰਥ ਹੈ ਤੁਸੀਂ, ਪ੍ਰਤਪਾਲੋ ਦਾ ਲਫ਼ਜ਼ੀ ਅਰਥ ਹੈ ਪ੍ਰਤਪਾਲਣਾ ਕਰਨੀ। ਖੇ ਅਕਾਲ ਪੁਰਖ ਵਾਹਿਗੁਰੂ ਜੀ ਦੇਰੀ ਨਹੀਂ ਲਾਂਦੇ, ਇੰਨੇ ਥੋੜੇ ਥੋੜੇ ਸਮੇਂ ਚ ਸਾਡੀ ਪਰਵਰਿਸ਼ ਕਰੀ ਜਾ ਰਹੇ ਹੋ। ਜਿਤਨਾ ਸਮਾਂ ਅੱਖ ਝਮਕਣ ਨੂੰ ਲੱਗਦਾ, ਥੋੜੇ ਤੋਂ ਥੋੜੇ ਸਮੇਂ ਵਿਚ ਵੀ ਆਪ ਸਾਡੀ ਪ੍ਰਤਪਾਲਣਾ ਕਰਦੇ ਹੋ।
ਹਮ ਬਾਰਿਕ ਤੁਮਰੇ ਤਾਰੇ।
ਹਮ ਬਾਰਿਕ, ਹਮ ਦਾ ਅਰਥ ਹੈ ਅਸੀਂ, ਬਾਰਿਕ ਦਾ ਲਫ਼ਜ਼ੀ ਅਰਥ ਹੈ ਜੀ ਬੱਚਾ। ਉਂਝ ਸੰਗਤ ਜੀ ਇੱਥੇ ਹਮ ਸ਼ਬਦ ਸਮਰਪਣ ਵਾਲਾ ਆਇਆ ਹੈ। ਕਈ ਥਾਵਾਂ ਤੇ ਹਮ ਸ਼ਬਦ ਦੇ ਅਰਥ ਗੁਰਬਾਣੀ ਵਿਚ ਹਉਮੈ ਦੇ ਰੂਪ ਵਿਚ ਵੀ ਕੀਤੇ ਗਏ ਨੇ। ਫਿਰ ਸੁਣਿਓ, ਹਮ ਬਾਰਿਕ ਤੁਮਰੇ ਧਾਰੇ, ਇੱਥੇ ਹਮ ਸ਼ਬਦ ਸਮਰਪਣ ਹੈ, ਪਰ ਅਸੀਂ ਜਦੋਂ ਪਾਠ ਕਰਨੇ ਆ ਜਬ ਹਮ ਹੋਤੇ ਤਬ ਤੂੰ ਨਾ ਹੀ, ਉੱਥੇ ਵੀ ਲਫ਼ਜ਼ ਹਮ ਆਇਆ, ਪਰ ਉੱਥੇ ਹਉਮੈ ਦਾ ਸੂਚਕ ਹੈ। ਹਮ ਕੀ ਆ, ਹਮ ਕਰਾਂਗੇ, ਹਮ ਮੂਰਖ ਗਵਾਰ, ਉੱਥੇ ਵੀ ਸ਼ਬਦ ਹਮ ਆਇਆ, ਉਹ ਹਮ ਹਉਮੈ ਦਾ ਪ੍ਰਤੀਕ ਹੈ। ਸਤਿਗੁਰੂ ਕਹਿ ਰਹੇ ਨੇ, ਬਖਸ਼ਿਸ਼ ਕਰ ਰਿਹਾ ਕਿ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਅਸੀਂ ਬੱਚੇ, ਹਮ ਬਾਰਿਕ ਤੁਮਰੇ ਧਾਰੇ। ਤੁਮਰੇ ਦਾ ਅਰਥ ਤੁਸੀਂ ਤੁਹਾਡੇ, ਧਾਰੇ ਦਾ ਲਫ਼ਜ਼ੀ ਅਰਥ ਹੈ ਜੀ ਇੱਥੇ ਆਸਰਾ ਸਹਾਰਾ। ਹਮ ਬਾਰਿਕ ਤੁਮਰੇ ਧਾਰੇ, ਨਿਮਖ ਨਿਮਖ ਪ੍ਰਤਪਾਲਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਤੁਹਾਡੇ ਬੱਚੇ ਹਾਂ, ਤੇ ਅਸੀਂ ਬੱਚੇ ਸਿਰਫ ਆਪ ਜੀ ਦੇ ਸਹਾਰੇ, ਆਪ ਜੀ ਦੇ ਆਸਰੇ ਹਾਂ। ਸੰਗਤ ਜੀ ਇਹ ਸਤਿਗੁਰਾਂ ਜੀ ਦੇ ਇਸ ਅੰਮ੍ਰਿਤ ਸ਼ਬਦ ਦੇ ਪਹਿਲੇ ਪਦੇ ਦੀਆਂ ਦੋ ਤੁਕਾਂ ਨੇ, ਇਸ ਦੀ ਆਪਾਂ ਵਿਚਾਰ ਕਰਾਂਗੇ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰਾਂ ਨੇ ਪਹਿਲਾ ਜਿਹੜਾ ਪਰਮਾਤਮਾ ਦੀ ਸ਼ਿਫਤ ਵਿੱਚ ਸ਼ਬਦ ਵਰਤਿਆ, ਉਹ ਵਰਤਿਆ ਹੈ ਦਾਤੇ। ਇਹਦਾ ਸਿੱਧਾ ਅਰਥ ਆਪਾਂ ਕੀਤਾ ਜੀ, ਦਾਤਾਂ ਦੇਣ ਵਾਲੇ, ਕਰਤਾ ਪੁਰਖ ਵਾਹਿਗੁਰੂ ਜੀ। ਹੁਣ ਦੋ ਗੱਲਾਂ ਨੇ, ਇੱਕ ਦਾਤ ਦਾ ਅਰਥ ਹੁੰਦਾ ਆਪਾਂ ਵਰਤਨੇ ਜਿਵੇਂ ਪਦਾਰਥ, ਘਰ, ਜ਼ਮੀਨ, ਭੋਏ ਭਾਂਡਾ, ਪੁੱਤਰ ਧੀਆਂ, ਇਹ ਸਾਰੀਆਂ ਆਪਾਂ ਕਰਤੇ ਪੁਰਖ ਦੀਆਂ ਦਾਤਾਂ ਜਾਣਦੇ ਹਾਂ। ਪਰ ਹੋਰ ਬੇਨਤੀ ਕਰਾਂ ਕਿ ਪਦਾਰਥਾਂ ਤੋਂ ਇਲਾਵਾ ਜਿਹੜੀਆਂ ਮਨੁੱਖ ਅੰਦਰ ਪਰਮਾਤਮਾ ਨੇ ਯੋਗਤਾਵਾਂ ਜਾਂ ਗੁਣ ਪੈਦਾ ਕੀਤੇ ਨੇ, ਉਹ ਯੋਗਤਾਵਾਂ ਤੇ ਗੁਣ ਵੀ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। ਜਿਵੇਂ ਮੰਨ ਲਓ ਕਿਸੇ ਦਾ ਸਰੀਰ ਸੁੰਦਰ ਹੈ, ਪਰਮਾਤਮਾ ਨੇ ਉਹਨੂੰ ਸੁਹਾਪਣ ਦਿੱਤਾ, ਉਹ ਉਹਦੀ ਇੱਕ ਯੋਗਤਾ ਹੈ ਨਾ ਜੀ, ਸੋਹਣਾ ਹੈ, ਪਰ ਉਹ ਸੁਹਾਪਣ ਵੀ ਉਹਦਾ ਆਪਣਾ ਪੈਦਾ ਕੀਤਾ ਨਹੀਂ, ਇਹ ਸੁਹਾਪਣ ਵੀ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਇਹਦਾ ਮਤਲਬ ਜਿਹੜਾ ਰੂਪ ਦੀ ਤੇਰੀ ਯੋਗਤਾ ਹੈ, ਇਹ ਕਰਤੇ ਪੁਰਖ ਵਾਹਿਗੁਰੂ ਜੀ ਨੇ ਦਿੱਤੀ ਹੈ। ਜੇ ਮੰਨ ਲਓ ਕਿ ਤੂੰ ਵਿਦਵਾਨ ਹੈ, ਪਰਮਾਤਮਾ ਨੇ ਤੈਨੂੰ ਲਿਆਕਤ ਦਿੱਤੀ ਹੈ, ਇਹ ਵਿਦਵਤਾ ਵੀ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। ਜੇ ਤੂੰ ਨਿਮਰਤਾ ਵਿੱਚ ਰਹਿਣਾ ਹੈ, ਤੇ ਇਹ ਨਿਮਰਤਾ ਇੱਕ ਬੜੀ ਵੱਡੀ ਯੋਗਤਾ ਹੈ, ਇਹ ਨਿਮਰਤਾ ਵੀ ਦਾਤਾ ਜੀ ਦੀ ਦਿੱਤੀ ਕੋਈ ਦਾਤ ਹੈ। ਜੇ ਪਰਮਾਤਮਾ ਨੇ ਤੈਨੂੰ ਸੂਰਬੀਰ ਬਲੀ ਬਹਾਦਰ ਬਣਾਇਆ, ਇਹ ਸੂਰਬੀਰਤਾ ਵੀ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। जे परमात्मा ने तेनु हथों दे के भला मनावे, किसे दा भला करन वाला, किसे दी मदद करन वाला बनाया, ते एक करते पुरख वाहगुरु जी दी दात है। इथों तक सतगुरां ने तक शब्द ए भी वरते है कि तेरा कीता जातो नाही, ए योग्यता मेरी नहीं, मैनू योग कीतो ही, तुसी मैनू इस दे योग कीता, इस दे मेनू एदी योग्यता जिहड़ी तुसी बना दित्ती है, ए मेरा गुण नहीं, तुसी आप मेरे ते बख्शिश कर दित्ती है। आओ थोड़ी जी फिर बेनती है, सब तो पहला शब्द आपां दाते दी कि ओ दातां देण वाले ने। संगत जी, सच है कि जदो सतगुरां दी बाणी पढ़ने आ ना, हर शब्द नू बरीकी नाल टेक के गहराई नाल वार वार सोचिए, आप जी हैरान होवोगे, शब्द नित नवें ते नित नवी अर्थां दी ताजगी बख्शदी है सतगुरां दी बाणी। पर कालापन ना करे, इनू टेक के महाराज जी ने एक बचन कीता है, जिनको लगी प्यास अमृत से ही खाहे। हालांकि अमृत का संबंध पीन नाल है, उंज सतगुरां शब्द खाहे वरत्या है। पुराने समय साडे एक लोग गल कहिंदे हुंदे सन, जिहड़े वैद हुंदे सन, ओ कहिंदे सन कि रोटी पियो ते पानी खाओ। मैं फिर करांगा, बड़ी पुरानी गल है जी, रोटी पियो ते पानी खाओ। हुण असीं आम शब्दावली च कहिंदे आ जी पानी पी लो ते रोटी खा लो, पर ओ लोग कहिंदे सन रोटी पियो ते पानी खाओ। इहदा भाव इह हुंदा सी कि रोटी नूं इह जिन्ने दंद ने, आयुर्वेद ही कहिंदा है कि जिन्ने बंदे दे मूंह दे विच दंद ने ओनी वरी उस बुरकी नूं चिथे, जे 32 दंद ने ते 32 वार चिथे, ते गुरमुखो 32 वार चिथन नाल ਉਹ ਰੋਟੀ ਪਾਣੀ ਬਣ ਜਾਂਦੀ ਸੀ ਜੀ। ਉਹਦਾ ਮਤਲਬ ਇਹ ਸੀ, ਰੋਟੀ ਪੀਓ ਦਾ ਭਾਵ ਸੀ ਕਿ ਇੰਨੀ ਕੁ ਬਰੀਕ, ਇੰਨੀ ਕੁ ਚਬਾ ਚਬਾ ਕੇ ਬਰੀਕ ਕਰ ਦਿਓ, ਉਹ ਖਾਧਾ ਹੋਇਆ ਭੋਜਨ ਪਾਣੀ ਬਣ ਜਾਏ। ਦੂਸਰੀ ਗੱਲ, ਪਾਣੀ ਖਾਓ ਪੁਰਾਣੇ ਲੋਕ ਵਰਤਦੇ ਸਨ, ਇਹਦਾ ਮਤਲਬ ਇਹ ਸੀ ਕਿ ਡਕਾ ਡਕ ਪਾਣੀ ਨਾ ਪੀਓ, ਐਸਤਾ ਪਾਣੀ ਪੀਓ ਘੁੱਟ ਘੁੱਟ ਕਰਕੇ, ਜਿਵੇਂ ਬੰਦਾ ਬੁਰਕੀ ਬੁਰਕੀ ਰੋਟੀ ਖਾਂਦਾ ਹੈ, ਕਿਉਂਕਿ ਲਗਾਤਾਰ ਪੀਤਾ। ਹੁਣ ਇੱਥੇ ਮੇਰੀ ਬੇਨਤੀ, ਕੁਛ ਸ਼ਬਦ ਐਸੇ ਨੇ ਜੀ ਜਿਹੜੇ ਸੱਚਮੁੱਚ ਟੇਕ ਕੇ ਚਿੱਥ ਚਿੱਥ ਕੇ ਵਿਆਖਿਆ ਕਰਨ ਵਾਲੀ ਹੈ। ਹੁਣ ਇੱਥੇ ਸਤਿਗੁਰਾਂ ਨੇ ਜਦੋਂ ਬਾਣੀ ਪੜ੍ਹਨੇ ਆ, ਤੇ ਇੱਕ ਬਖਸ਼ਿਸ਼ ਭਰਿਆ ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਵਾਹਿਗੁਰੂ ਜੀ ਪਹਿਲਾਂ ਕਰਤੇ ਨੇ ਕਿ ਪਹਿਲਾਂ ਵਾਹਿਗੁਰੂ ਜੀ ਦਾਤੇ ਨੇ? ਕੀ ਪਰਮਾਤਮਾ ਪਹਿਲਾਂ ਕ੍ਰੀਏਟਰ ਹੈ, ਬਣਾਉਣ ਵਾਲੇ ਨੇ, ਕਿ ਕਰਤਾ ਪੁਰਖ ਵਾਹਿਗੁਰੂ ਜੀ ਦੀ ਪਹਿਲਾਂ ਦਾਤੇ ਨੇ? ਜਦੋਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਤੇ ਹਜ਼ੂਰ ਧੰਨ ਗੁਰੂ ਨਾਨਕ ਦੇਵ ਸੱਚੀ ਸਰਕਾਰ ਪਹਿਲਾ ਬਚਨੇ ਕਰਦੇ ਨੇ, ਭਾਈ ਗੁਰਸਿੱਖੋ ਐ ਮਾਨਵਤਾ, ਵਾਹਿਗੁਰੂ ਜੀ ਕਰਤੇ ਬਾਅਦ ਵਿੱਚ ਨੇ, ਪਹਿਲਾਂ ਦਾਤੇ ਨੇ। ਜਿਸ ਜੀਵ ਨੂੰ ਪਰਮਾਤਮਾ ਨੇ ਕੀਤਾ, ਕਰਨ ਤੋਂ ਪਹਿਲਾਂ ਉਸ ਜੀਵ ਦਾ ਪਰਮਾਤਮਾ ਨੇ ਰਿਜ਼ਕ ਬਣਾ ਦਿੱਤਾ। ਦਾਤੇ ਨੇ ਨਾ ਪਹਿਲਾ ਸ਼ਬਦ ਦਾ ਆਇਆ, ਦਾਤੇ ਤੁਮ ਦਾਤੇ, ਕਰਤੇ ਪਹਿਲਾਂ ਨੇ ਨਹੀਂ, ਪਹਿਲਾਂ ਦਾਤੇ ਨੇ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ ਕਿ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਸਫੁਰ ਕੀਤਾ, ਸਰਗੁਣ ਕੀਤਾ, ਸਰਾਕਾਰ ਕੀਤਾ। ਮਹਾਰਾਜ ਕਹਿੰਦੇ ਨੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਆ ਸੰਸਾਰ ਬਣਾਇਆ, ਕਰ ਆਸਨ ਡਿੱਠੋ ਚਾਉ। ਇਸ ਤੋਂ ਅਗਲੀ ਤੁਕ ਵੱਲ ਧਿਆਨ ਦਿਆ ਜੇ, ਦਾਤਾ ਕਰਤਾ ਆਪ ਤੂੰ। ਫਿਰ ਸ਼ਬਦ ਸੁਣਿਓ, ਪਹਿਲਾਂ ਸ਼ਬਦ ਕਰਤਾ ਨਹੀਂ ਵਰਤਿਆ, ਸਤਿਗੁਰਾਂ ਨੇ ਪਹਿਲਾਂ ਸ਼ਬਦ ਉਸ ਪੌੜੀ ਚ ਦਾਤਾ ਵਰਤਿਆ। ਕਰਤੇ ਦਾ ਅਰਥ ਹੈ ਬਣਾਉਣ ਵਾਲਾ, ਤੇ ਦਾਤੇ ਦਾ ਅਰਥ ਹੈ ਦਾਤਾ ਦੇਣ ਵਾਲਾ। ਤੇ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਬਣਾਇਆ ਹੈ, ਜਿਸ ਨੂੰ ਤੁਸੀਂ ਕਰਨ ਲੱਗੇ ਹੋ, ਉਹਦੇ ਜਨਮ ਤੋਂ ਪਹਿਲਾਂ ਤੁਸੀਂ ਦਾਤੇ ਬਣ ਕੇ, ਜਿਹਦਾ ਤੂੰ ਕਰਤਾ ਹੈ ਵਾਹਿਗੁਰੂ ਜੀ, ਕਰਤਾ ਜੀ, ਤੁਸੀਂ ਪਹਿਲਾਂ ਦਾਤੇ ਬਣ ਕੇ ਉਸ ਜੀਵ ਦੀ ਰੋਜ਼ੀ ਦਾ ਪ੍ਰਬੰਧ ਕੀਤਾ ਹੈ, ਕਿਉਂਕਿ ਆਪ ਜੀ ਦਾਤੇ ਹੋ ਨਾ, ਪਹਿਲਾ ਸ਼ਬਦ ਦਾਤੇ ਵਰਤਿਆ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ। ਫਿਰ ਦੇਖੋ, ਮਜਬੂਰੀ ਚ ਨਹੀਂ, ਕਈ ਵਾਰੀ ਬੰਦਾ ਕਿਸੇ ਦੀ ਹੈਲਪ ਕਰਦਾ ਮਜਬੂਰੀ ਚ, ਤੁਸ ਦਾ ਅਰਥ ਹੈ ਤਰੁੱਟ ਕੇ, ਖੁਸ਼ ਹੋ ਕੇ, ਕੋਈ ਉਹਨਾਂ ਦੀ ਮਜਬੂਰੀ ਨਹੀਂ, ਕੋਈ ਚਿੰਤਾ ਨਹੀਂ, ਤੁਸ ਦੇਵੈ ਕਰੈ ਪਸਾਓ, ਤੁਸੀਂ ਤਰੁੱਟ ਕੇ ਖੁਸ਼ ਹੋ ਕੇ ਉਸ ਜੀਵ ਨੂੰ ਰਿਜ਼ਕ ਦਿੰਦੇ ਪਏ। ਥੋੜੇ ਜਿਹਾ ਬਚਨ ਆਪਾਂ ਹੋਰ ਬਾਣੀ ਚੋਂ ਲੈ ਲੈਂਦੇ ਹਾਂ ਜੀ, ਕਿ ਉਹ ਦਾਤੇ ਪਹਿਲਾਂ ਨੇ। ਸਤਿਗੁਰਾਂ ਨੇ ਨਾ ਜੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸ਼ਬਦ ਦੀ ਇੱਕ ਤੁਕ ਮੈਂ ਲਾਂਗਾ। ਦੋ ਉਂਝੇ ਸ਼ਬਦ ਸ਼ੁਰੂ ਹੁੰਦਾ, ਇੰਧਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲਦੈ ਦਿਸ ਤਿਆਗੈ। ਉਸ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੈ ਕਿ ਪ੍ਰਥਮ ਹੈ ਮਾਖਣ ਪਾਛੈ ਦੂਧ। ਜਿਹੜੇ ਗੁਰਸਿੱਖ ਪਾਠ ਕਰਦੇ ਨੇ ਉਹ ਸਮਝ ਜਾਣਗੇ ਇਸ ਤੁਕ ਨੂੰ, ਮੈਂ ਅਰਥ ਉਂਝ ਕਰ ਦੇਣਾ। ਪ੍ਰਥਮੈ ਦਾ ਅਰਥ ਆਪਾਂ ਜਾਣਦੇ ਹਾਂ ਪਹਿਲਾਂ, ਮੱਖਣ ਦਾ ਅਰਥ ਮੱਖਣ। ਪਹਿਲਾਂ ਕਰਤੇ ਪੁਰਖ ਵਾਹਿਗੁਰੂ ਜੀ ਨੇ ਮੱਖਣ ਬਣਾਇਆ ਤੇ ਉਸੇ ਮੱਖਣ ਨੂੰ ਪਤਲਾ ਕਰਕੇ ਪਰਮਾਤਮਾ ਨੇ ਦੁੱਧ ਬਣਾ ਦਿੱਤਾ। ਪ੍ਰਥਮ ਹੈ ਮੱਖਣ ਪਾਛੈ ਦੁੱਧ। ਮੈਂ ਲਫ਼ਜ਼ ਇਹਦੀ ਕਥਾ ਕਰ ਰਿਹਾ ਜੀ, ਤੁਮ ਦਾਤੇ ਸਿਰਫ ਇੱਕ ਸ਼ਬਦ ਤੇ, ਪ੍ਰਥਮ ਹੈ ਮੱਖਣ ਪਾਛੈ ਦੁੱਧ। ਪਹਿਲਾਂ ਜੰਮਿਆ ਹੋਇਆ ਮੱਖਣ ਤੇ ਉਸ ਮੱਖਣ ਨੂੰ ਇਤਨਾ ਪਤਲਾ ਕਰ ਦਿੱਤਾ ਤੁਸੀਂ ਉਹਦਾ ਦੁੱਧ ਬਣਾ ਦਿੱਤਾ। ਅੱਗਾ ਬਚਨ, ਮੈਲੋ ਕੀਨੋ ਸਾਬਨ ਸੂਦ, ਹੈ ਮੈਲਾ ਸੀ ਉਸ ਮੈਲੇ ਨੂੰ ਧੋ ਕੇ ਇਸ ਤਰ੍ਹਾਂ ਉਜਲ ਚਿੱਟਿਆਂ ਕਰ ਦਿੱਤਾ ਜਿਵੇਂ ਸਾਬਨ ਲਾ ਕੇ ਕੱਪੜਾ ਧੋ ਕੇ ਉਜਲਾ ਹੋ ਜਾਏ। ਪਰ ਸੰਗਤ ਜੀ ਇੱਕ ਬੇਨਤੀ ਹੈ, ਸੰਸਾਰੀ ਤੌਰ ਤੇ ਦੁੱਧ ਪਹਿਲਾਂ ਹੁੰਦਾ, ਮੱਖਣ ਬਾਅਦ ਵਿੱਚ ਆਉਂਦਾ ਹੈ। ਦੁੱਧ ਦੀ ਪ੍ਰਕਿਰਿਆ ਨਾਲ ਹੀ ਮੱਖਣ ਬਣਦਾ ਜੀ। ਆਪਾਂ ਦੁੱਧ ਚੋਂਦੇ ਹਾਂ, ਉਸ ਦੁੱਧ ਨੂੰ ਗਰਮ ਕੀਤਾ ਜਾਂਦਾ, ਉਹਨੂੰ ਜਾਗ ਲਾਈ ਜਾਂਦੀ ਹੈ, ਠੰਡਾ ਕਰਕੇ ਜਾਗ ਲਾਉਂਦੇ ਹਾਂ। ਫਿਰ ਉਸ ਉਹ ਜਿਹੜਾ ਜਾਗ ਲਾਇਆ ਹੋਇਆ ਦੁੱਧ ਹੈ ਉਹ ਜੰਮ ਕੇ ਦਹੀਂ ਬਣਦਾ ਤੇ ਦਹੀਂ ਨੂੰ ਰਿੜਕਣ ਤੋਂ ਬਾਅਦ ਮੱਖਣ ਤਰ ਕੇ ਉੱਤੇ ਆ ਜਾਂਦਾ। ਜੇ ਪ੍ਰਕਿਰਿਆ ਦੇਖੀਏ ਤੇ ਦੁੱਧ ਦੀ ਪ੍ਰਕਿਰਿਆ ਬਾਅਦ ਵਿੱਚ ਮੱਖਣ ਬਣ ਰਿਹਾ, ਪਹਿਲਾਂ ਦੁੱਧ ਹੈ ਬਾਅਦ ਵਿੱਚ ਮੱਖਣ ਕਹਿ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਹੀਂ, ਪਹਿਲਾਂ ਮੱਖਣ ਕਹਿ ਬਾਅਦ ਵਿੱਚ ਦੁੱਧ ਕਹਿ। ਫਿਰ ਅਰਜ਼ ਸੁਣੋ ਜੀ, ਪ੍ਰਕਿਰਿਆ ਵਿੱਚ ਦੁੱਧ ਪਹਿਲਾਂ ਮੱਖਣ ਅਖੀਰ ਤੇ, ਪਰ ਸਤਿਗੁਰਾਂ ਨੇ ਬਾਣੀ ਵਿੱਚ ਸ਼ਬਦ ਵਰਤਿਆ ਪ੍ਰਥਮ ਹੈ ਮੱਖਣ ਪਾਛੈ ਦੁੱਧ, ਪਹਿਲਾਂ ਮੱਖਣ ਸੀ ਫਿਰ ਦੁੱਧ ਬਣਿਆ। ਇਹਦਾ ਪੁਰਾਤਨ ਟੀਕਾਕਾਰਾਂ ਨੇ ਜਿਹੜੇ ਅਰਥ ਕੀਤੇ, ਪਹਿਲੀ ਤੁਕ ਦੇ ਤੇ ਅਰਥ ਵੱਖ ਵੱਖ ਕੀਤੇ, ਅਗਲੀ ਤੁਕ ਦੇ ਅਰਥ ਇੱਕੋ ਹੀ ਕੀਤੇ ਸਭ ਨੇ। ਕਿਸੇ ਨੇ ਕਿਹਾ ਜੀ ਪਹਿਲਾਂ ਤੱਤ ਵਾਹਿਗੁਰੂ ਮੱਖਣ ਸੀ, ਬਾਅਦ ਵਿੱਚ ਸ੍ਰਿਸ਼ਟੀ ਰੂਪ ਜਿਹੜੀ ਇਹ ਦੁੱਧ ਰੂਪ ਬਣਾਈ। ਪਰ ਨਹੀਂ ਪਿਆਰਿਓ, ਪ੍ਰਕਰਨ ਚੱਲ ਰਿਹਾ ਕਿ ਮੈਲੇ ਨੂੰ ਚਿੱਟਾ ਕਰ ਦਿੱਤਾ। ਪ੍ਰਥਮ ਹੈ ਮੱਖਣ, ਅਜੇ ਮਨੁੱਖ ਦਾ ਜਨਮ ਨਹੀਂ ਹੋਇਆ, ਅਜੇ ਪਸ਼ੂ ਦੇ ਬੱਚੇ ਦਾ ਜਨਮ ਨਹੀਂ ਹੋਇਆ। ਇਕੱਲੇ ਇਨਸਾਨ ਨਹੀਂ, ਦਾਤਾ ਸਿਰਫ ਕੇਵਲ ਪਰਮਾਤਮਾ ਮਨੁੱਖਾਂ ਦਾ ਦਾਤਾ ਨਹੀਂ, ਆਪਾਂ ਬਾਣੀ ਚ ਦੇਖਾਂਗੇ ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਮਹਾਰਾਜ ਜੀ ਦੇ ਬਚਨ ਨੇ, ਹਜ਼ੂਰ ਨੇ ਫਰਮਾਇਆ ਜਦੋਂ ਜੀਵ ਦਾ ਜਨਮ ਨਹੀਂ ਹੋਇਆ, ਪਸ਼ੂ ਦਾ ਬੱਚਾ ਇਨਸਾਨ ਦਾ ਬੱਚਾ ਅਜੇ ਜਨਮ ਨਹੀਂ ਹੋਇਆ, ਪ੍ਰਥਮ ਹੈ ਮੱਖਣ, ਉਸ ਨੂੰ ਜਨਮ ਤੋਂ ਬਾਅਦ ਜਿਹੜੀ ਇੱਕੋ ਦਮ ਲੋੜ ਪੈਣੀ ਹੈ, ਉਹਨੂੰ ਲੋੜ ਪੈਣੀ ਹੈ ਆਪਣੀ ਖੁਰਾਕ ਦੀ, ਕਿਉਂਕਿ ਉਸ ਦੇ ਮੂੰਹ ਵਿੱਚ ਦੰਦ ਨਹੀਂ, ਨਾ ਕੁਝ ਉਹ ਚਬਾ ਸਕਦਾ, ਨਾ ਫਲ, ਨਾ ਫਰੂਟ, ਨਾ ਕੋਈ ਪ੍ਰਸ਼ਾਦਾ। ਉਸ ਵਕਤ ਸਭ ਤੋਂ ਪਹਿਲੀ ਲੋੜ ਜਿਹੜੀ ਪੈਣੀ ਹੈ, ਉਸ ਨੂੰ ਜਨਮ ਤੋਂ ਬਾਅਦ ਦੁੱਧ ਦੀ ਪੈਣੀ ਹੈ। ਤੇ ਕਰਤਾ ਪੁਰਖ ਵਾਹਿਗੁਰੂ ਜੀ ਉਹਨਾਂ ਨੇ ਮਾਂ ਦੇ ਸੀਨੇ ਚ, ਚਾਹੇ ਪਸ਼ੂ ਹੈ ਚਾਹੇ ਮਨੁੱਖੀ ਮਾਂ ਹੈ, ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਉਹਦੀ ਖੁਰਾਕ ਇਸ ਤਰ੍ਹਾਂ ਜਮਾ ਦਿੱਤੀ ਜਿਵੇਂ ਮੱਖਣ ਜੰਮਿਆ ਹੋਇਆ ਹੈ। ਫਿਰ ਬੇਨਤੀ, ਤੁਮ ਦਾਤੇ, ਤੁਸੀਂ ਦਾਤੇ ਹੋ, ਏਡੇ ਵੱਡੇ ਦਾਤੇ। ਪ੍ਰਥਮ ਹੈ ਮੱਖਣ, ਪਹਿਲਾਂ ਉਹ ਖੁਰਾਕ ਜੰਮੇ ਹੋਏ ਮੱਖਣ ਦੀ ਤਰ੍ਹਾਂ ਹੈ, ਪਾਛੈ ਦੁੱਧ, ਉਸੇ ਨੂੰ ਹੀ ਪਰਮਾਤਮਾ ਨੇ ਪਤਲਾ ਦੁੱਧ ਬਣਾ ਦਿੱਤਾ। ਇਹਦਾ ਮਤਲਬ ਉਸ ਦਾਤੇ ਨੇ ਕਰਤਾ ਹੋਣ ਤੋਂ ਪਹਿਲਾਂ ਦਾਤੇ ਵਾਲੀ ਬਖਸ਼ਿਸ਼ ਕੀਤੀ ਹੈ। ਪ੍ਰਥਮ ਹੈ ਮੱਖਣ, ਪਾਛੈ ਦੁੱਧ, ਤੇ ਅੱਗੇ ਮਹਾਰਾਜ ਕਹਿੰਦੇ ਨੇ ਮੈਲੋ ਕੀਨੋ ਸਾਬਨ ਸੂਦ। ਜਿਹੜਾ ਮੈਲਾ ਖੂਨ ਸੀ ਜੀ, ਹੈ ਤਾਂ ਮਾਂ ਦੇ ਅੰਦਰੋਂ ਹੀ ਆਇਆ ਨਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਚਿੱਟਾ ਦੁੱਧ ਬਣਾ ਦਿੱਤਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਨਾਲ ਧੋ ਕੇ ਉਜਲਾ ਚਿੱਟਾ ਕਰ ਦਿੱਤਾ ਜਾਂਦਾ। ਸਭ ਤੋਂ ਪਹਿਲਾਂ ਕਰਤੇ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਗੁਣ ਹੈ ਉਹ ਸਤਿਗੁਰਾਂ ਨੇ ਅੱਜ ਦਾਤਾ ਕਿਹਾ ਹੈ। ਅੱਜ ਮੈਂ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਆਪ ਨਾਲ ਸਾਂਝੇ ਕਰਨੇ ਚਾਹੁੰਦਾ ਇਸ ਸੰਬੰਧੀ। ਉਂਝ ਭਾਈ ਨੰਦ ਲਾਲ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਸਤਿਗੁਰੂ, ਉਹਦੀ ਜਦੋਂ ਸਿਫਤ ਕਰਦੇ ਨੇ, ਉਹ ਹਰ ਸ਼ਬਦ ਚੁਣ ਚੁਣ ਕੇ ਉਹਨਾਂ ਦੇ ਗੰਜਨਾਮੇ ਚ ਆਪਾਂ ਪੜ੍ਹਦੇ ਹਾਂ। ਇੱਕ ਸ਼ਬਦ ਹੈ ਆਲਿਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ, ਥੋੜੇ ਅਰਥ ਆਪਾਂ ਇਹਦੇ ਕਰੇਂਗੇ। ਆਲਿਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਅਬਰੇ ਰਹਿਮਤ ਬਾਰ ਗੁਰ ਗੋਬਿੰਦ ਸਿੰਘ। ਇਹ ਉਹੀ ਗੰਜਨਾਮਾ ਹੈ ਜੀ ਜਿਹੜਾ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਉਸ ਵਿੱਚ ਭਾਈ ਸਾਹਿਬ ਸ਼ਬਦ ਵਰਤ ਰਹੇ ਆ ਆਲਿਮ। ਆਲਿਮ ਦਾ ਅਰਥ ਹੈ ਜਾਣਕਾਰ। ਅਲ ਅਸਤਾਰ, ਅਸਤਾਰ ਦਾ ਲਫ਼ਜ਼ੀ ਅਰਥ ਹੁੰਦਾ ਪਰਦਾ। ਕਹਿੰਦੇ ਨੇ ਕਿ ਜਿੰਨੇ ਵੀ ਪਰਦੇ ਪਿੱਛੇ ਕਿਸੇ ਦੇ ਗੁਣ ਔਗਣ ਨੇ, ਧੰਨ ਗੁਰੂ ਗੋਬਿੰਦ ਸਿੰਘ ਹਰ ਇੱਕ ਦੇ ਪਰਦੇ ਪਿੱਛੇ ਸਾਰੇ ਜੀਵਨ ਨੂੰ ਜਾਣਦੇ ਨੇ। ਆਲਿਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ, ਉਹ ਪਰਦੇ ਪਿੱਛੇ ਜੀਣ ਵਾਲਿਆਂ ਦਾ ਜੀਵਨ ਵੀ ਜਾਣਦੇ ਨੇ। ਅੱਗੇ ਅਬਰੇ ਰਹਿਮਤ ਬਾਰ, ਅਬਰੇ ਦਾ ਅਰਥ ਹੈ ਬੱਦਲ, ਰਹਿਮਤ ਦਾ ਅਰਥ ਹੈ ਬਖਸ਼ਿਸ਼, ਤੇ ਬਾਰ ਦਾ ਲਫ਼ਜ਼ੀ ਅਰਥ ਹੈ ਜੀ ਭਰਿਆ ਹੋਇਆ। ਪਰਸ਼ਨ ਦੇ ਸ਼ਬਦ ਨੇ ਆਲਿਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ, ਧੰਨ ਗੁਰੂ ਗੋਬਿੰਦ ਸਿੰਘ ਜੀ ਰਹਿਮਤਾਂ ਦੇ ਬੱਦਲ ਨੇ। ਜਿਵੇਂ ਬੱਦਲ ਪਾਣੀ ਦਾ ਭਰ ਕੇ ਹੁੰਦਾ ਤੇ ਬਾਰਿਸ਼ ਕਰਕੇ ਠੰਡ ਪਾ ਦਿੰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਰੱਬੀ ਰਹਿਮਤਾਂ ਦੇ ਭਰੇ ਹੋਏ ਬੱਦਲ ਨੇ, ਉਹ ਰਹਿਮਤਾਂ ਦੀ ਬਾਰਿਸ਼ ਕਰਦੇ ਨੇ। ਆਲਿਮ ਅਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਸਤਿਗੁਰਾਂ ਦਾ ਇੱਕ ਅੰਮ੍ਰਿਤ ਬਚਨ ਪੜ੍ਹੀਏ, ਉਹ ਜਦੋਂ ਦਾਤਾ ਦੀ ਵਿਆਖਿਆ ਕਰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ। ਮੈਂ ਸੰਗਤ ਜੀ ਸਿਰਫ ਇੱਕੋ ਸ਼ਬਦ ਜੇ ਲਿਆ ਤੁਮ ਦਾਤੇ, ਕਿਉਂਕਿ ਬਾਕੀ ਸਾਰੇ ਉਹਦੇ ਗੁਣ ਨੇ ਜੀ। ਅੱਗੇ ਮਹਾਰਾਜ ਜੀ ਦਾ ਇੱਕ ਬਚਨ ਹੈ, ਸਵਈਆ ਹੈ ਜੀ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ, ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਧਵ, ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਅੰਮ੍ਰਿਤ ਬਚਨ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸਿਰਫ ਇਹਦੇ ਅੱਖਰੀ ਅਰਥ ਕਰਨੇ ਜ਼ਰੂਰੀ ਨੇ ਜੀ, ਆਪਾਂ ਪੜ੍ਹਦੇ ਤਾਂ ਸਾਰੇ ਹੀ ਹਾਂ। ਦੀਨ ਦਾ ਅਰਥ ਹੈ ਗਰੀਬ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੂੰ ਕੋਈ ਰਿਜ਼ਕ ਨਹੀਂ ਦਿੰਦਾ, ਗਰੀਬਾਂ ਨੂੰ ਰੋਜ਼ੀ ਦੇਣ ਵਾਲੇ ਤੁਸੀਂ ਆਪ ਹੋ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਰੋਜ਼ਾਨਾ ਗਰੀਬਾਂ ਨੂੰ, ਦੀਨ ਦੁਖੀਆਂ ਨੂੰ ਰੋਜ਼ੀ ਦੇ ਰਹੇ ਹੋ। ਸੰਤ ਉਭਾਰ, ਆਪਣੀ ਬੰਦਗੀ ਕਰਨ ਵਾਲੇ ਸੰਤ ਜਨਾਂ ਨੂੰ ਤੂੰ ਉੱਚਾ ਚੁੱਕਣਾ ਹੈ। ਸੰਤ ਉਭਾਰ ਗਨੀਮਨ ਗਾਰੇ, ਗਨੀਮਨ ਦਾ ਲਫ਼ਜ਼ੀ ਅਰਥ ਹੁੰਦਾ ਦੁਸ਼ਮਣ, ਤੇ ਗਾਰੇ ਦਾ ਲਫ਼ਜ਼ੀ ਅਰਥ ਹੁੰਦਾ ਗਾਲ ਦੇਣਾ, ਤਬਾਹ ਕਰ ਦੇਣਾ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਭਾਰ ਗਨੀਮਨ ਗਾਰੇ ਪਸ ਪਸ਼ੂ ਨਗ ਨਾਗ ਨਿਰਾਧਵ। ਇਹ ਤੁਕਾਂ ਦੇ ਅਰਥ ਜ਼ਰੂਰ ਸੁਣਿਓ ਜੀ, ਇਹ ਨਹੀਂ ਕਿ ਤੁਹਾਨੂੰ ਪਤਾ ਨਹੀਂ। ਕਈ ਸੰਗਤ ਹੈ ਜਿਨ੍ਹਾਂ ਨੇ ਕਦੀ ਨਾ ਹਜ਼ੂਰ ਦੇ ਬਚਨ ਪੜ੍ਹੇ ਹੋਣ। ਪਸ਼, ਅਸਮਾਨ ਵਿੱਚ ਉੱਡਣ ਵਾਲੇ ਪਕਸ਼ੀ, ਪਸ਼ੂ ਚਾਰ ਪਾਏ ਜਿਹੜੇ ਪਸ਼ੂ ਜਾਨਵਰ ਨੇ। ਨਗ ਦਾ ਲਫ਼ਜ਼ੀ ਅਰਥ ਹੈ ਜੀ ਪਹਾੜ, ਅਚਲ ਜਿਹੜਾ ਚੱਲੇ ਨਾ, ਪਹਾੜਾਂ ਵਿੱਚ ਪੈਦਾ ਕੀਤੇ ਹੋਏ ਜੀਵ, ਪੱਥਰਾਂ ਦੇ ਕੀੜਿਆਂ ਨੂੰ ਤੂੰ ਰਿਜ਼ਕ ਦੇਣਾ ਹੈ। ਪਸ਼, ਪਸ਼ੂ, ਨਗ, ਨਾਗ, ਨਾਗ ਦਾ ਅਰਥ ਹੈ ਸੱਪ, ਜ਼ਹਿਰੀਲੇ ਸੱਪਾਂ ਨੂੰ ਜਿਹੜੇ ਵਿਸ ਘੋਲਦੇ ਨੇ, ਤੁਸੀਂ ਉਹਨਾਂ ਨੂੰ ਰਿਜ਼ਕ ਦਿੰਦੇ ਹੋ। ਨਗ, ਨਾਗ, ਨਿਰਾਧਵ, ਨਿਰਾਧਵ ਦਾ ਲਫ਼ਜ਼ੀ ਅਰਥ ਹੈ ਜੀ ਰਾਜੇ, ਮਨੁੱਖਾਂ ਦਾ ਆਗੂ ਰਾਜੇ। ਇਹਦਾ ਮਤਲਬ ਹੋ ਗਿਆ ਕਿ ਉਹ ਦਾਤੇ ਇੰਨੇ ਬਖਸ਼ੰਦ ਨੇ ਕਿ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ, ਗਨੀ ਮਨ ਗਾਰੈ ਪਸ ਪਸ਼ੂ ਨਗ ਨਾਗ ਨਿਰਾਧਵ, ਸਰਬ ਸਮੇ ਸਭ ਕੋ ਪ੍ਰਤਪਾਰੈ। ਤੁਮ ਦਾਤੇ, ਸਭ ਨੂੰ ਰਿਜ਼ਕ ਦਿੰਦੇ ਸਾਰੇ ਸਮਿਆਂ ਚ, ਪਹਿਲਾਂ ਵੀ, ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ। ਸਰਬ ਸਮੇ ਸਭ ਕੋ ਪ੍ਰਤਪਾਰੈ, ਪੋਖਤ ਖੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਉਹ ਦਾਤੇ ਏਡੇ ਵੱਡੇ ਨੇ, ਪਾਣੀ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਵੀ ਪਰਮਾਤਮਾ ਰਿਜ਼ਕ ਦੇਈ ਜਾ ਰਿਹਾ ਹੈ, ਜਿਹੜੇ ਸੁੱਕੇ ਖੁਸ਼ਕ। ਸੱਚੀ ਗੁਰਮੁਖੋ, ਕਈ ਜੀਵ ਐਸੇ ਨੇ ਜਿਹੜੇ ਮਾਰੂ ਥਲ ਦੇ ਟਿੱਬਿਆਂ ਚ ਪਰਮਾਤਮਾ ਪੈਦਾ ਕੀਤੇ ਨੇ। ਜਿੱਥੇ ਅੱਤ ਦੀ ਗਰਮੀ ਹਨੇਰੀ ਚੱਲਦੀ ਹੈ, ਤੁਸੀਂ ਮਾਰੂ ਥਲ ਵਿੱਚ ਪੈਦਾ ਹੋਏ ਜੀਵਾਂ ਨੂੰ ਵੀ ਰਿਜ਼ਕ ਦਿੰਦੇ ਪਏ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ। ਤੁਸੀਂ ਇਸ ਕਲਯੁਗ ਦੇ ਸਮੇਂ ਚ ਕਿਸੇ ਜੀਵ ਦੇ ਕਰਮਾਂ ਦੀ ਵਿਚਾਰ ਕਰਕੇ ਰੋਟੀ ਨਹੀਂ ਦੇ। ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੀਨਾਂ ਉੱਤੇ ਦਇਆ ਕਰਨ ਵਾਲੇ, ਦਇਆ ਦੇ ਖਜ਼ਾਨੇ ਵਾਹਿਗੁਰੂ ਜੀ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਵਿਸ਼ਰਾਮ। ਇੱਥੇ ਵੀ ਦਇਆ ਨਿਧ, ਦਇਆ ਦੇ ਖਜ਼ਾਨੇ, ਦੋਖਨ ਦੇਖਤ ਹੈ, ਸਾਡੇ ਜਿੰਨੇ ਕਰਮ ਨੇ ਤੁਸੀਂ ਦੇਖਦੇ ਪਏ, ਤੁਹਾਡੇ ਤੋਂ ਕੋਈ ਲੁਕਿਆ ਨਹੀਂ। ਅਸੀਂ ਪਾਪ ਕਰ ਰਹੇ ਹਾਂ, ਮਾੜਾ ਸੋਚ ਰਹੇ ਹਾਂ, ਕਿਸੇ ਨਾਲ ਠੱਗੀ ਮਾਰ ਰਹੇ ਹਾਂ, ਝੂਠ ਬੋਲ ਰਹੇ ਹਾਂ, ਦਾਤਿਆ ਤੇਰੇ ਚਰਨਾਂ ਤੋਂ ਕੁਰਬਾਨ ਜਾਵਾਂ, ਸਾਡੇ ਔਗਣ ਦੇਖ ਕੇ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਰੋਟੀ ਦੇ ਦਿੰਦੇ ਹੋ, ਕਿਉਂਕਿ ਤੁਸੀਂ ਦਾਤੇ ਹੋ। ਦੀਨਨ ਕੀ ਪ੍ਰਤਪਾਲ ਕਰੇ ਨੇ ਤੇ ਸੰਤ ਉਬਾਰ ਗਨੀ ਮਨ ਗਾਰੈ, ਪਸ ਪਸੂ ਨਗ ਨਾਗ ਨੇ ਰਾਤ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਤੁਮ ਦਾਤੇ, ਤੁਸੀਂ ਸਭ ਨੂੰ ਰਿਜ਼ਕ ਦੇਣ ਵਾਲੇ ਹੋ। ਮੈਂ ਇਸ ਤੋਂ ਅੱਗੇ ਅਰਥ ਕਰਦਿਆਂ ਚੱਲਣਾ। ਦੇਖੋ ਇਹ ਦਾਤਾਂ ਸਾਰੀਆਂ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਨੇ। ਮੈਂ ਕਿਹਾ ਵੀ ਦਾਤ ਦਾ ਅਰਥ ਸਿਰਫ ਰੋਟੀ ਨਹੀਂ, ਹਰ ਯੋਗਤਾ, ਭਾਵੇਂ ਉਹ ਖਾਣ ਵਾਲਾ ਪਦਾਰਥ ਤੇ ਭਾਵੇਂ ਵਰਤਣ ਵਾਲਾ ਹੈ, ਭਾਵੇਂ ਸਾਡੇ ਸਰੀਰ ਨਾਲ ਜੁੜੇ ਹੋਏ ਗੁਣ ਨੇ, ਇਹ ਸਾਰੀਆਂ ਯੋਗਤਾਵਾਂ ਤੇ ਗੁਣ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਿੱਤੇ ਹੋਏ ਨੇ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਰਹਿਤਨਾਮਿਆਂ ਚ ਇੱਕ ਬਚਨ ਆਉਂਦਾ ਹੈ, ਰਹਿਤਨਾਮੇ ਚ ਲਿਖਿਆ ਗਿਆ, ਧਨ ਕੀਰਤ ਸੁਖ ਰਾਜ ਵਡਾਈ ਪਰਮਾਤਮਾ ਦੌਲਤ ਦੇਵੇ, ਕੀਰਤ ਦਾ ਅਰਥ ਹੈ ਯਸ ਜਾਂ ਸ਼ੌਹਰਤ ਦੇਵੇ, ਪਰਮਾਤਮਾ ਲਾਇਕ ਪੁੱਤਰ ਦੇਵੇ, ਪਰਮਾਤਮਾ ਲਾਇਕ ਧੀ ਦੇਵੇ, ਪਰਮਾਤਮਾ ਵਿਦਿਆ ਦੀਆਂ ਦਾਤਾਂ ਦੇਵੇ, ਸਭ ਕੁਝ ਪ੍ਰਾਪਤ ਕਰਕੇ ਗੁਰਸਿੱਖ ਇਹ ਸਾਰੀਆਂ ਦਾਤਾਂ ਨੂੰ ਵਾਹਿਗੁਰੂ ਜੀ ਦੀਆਂ ਦਾਤਾਂ ਜਾਣ ਕੇ ਸ਼ੁਕਰਾਨਾ ਕਰੇ, ਕਿਉਂਕਿ ਉਹ ਦਾਤੇ ਨੇ। ਧਨ ਕੀਰਤ ਸੁਖ ਰਾਜ ਵਡਾਈ ਜੁਵਤੀ ਸੁੱਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੈ ਤਾਂ ਤੇ ਨਾ ਅਭਿਮਾਨੈ ਠਾਨੈ ਹੰਕਾਰ ਨਾ ਕਰੇ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਹਿਲਾ ਬਚਨ ਕਰ ਰਹੇ ਨੇ, ਤੁਮ ਦਾਤੇ, ਤੁਸੀਂ ਦਾਤਾਂ ਦੇਣ ਵਾਲੇ ਹੋ, ਠਾਕੁਰ ਤੁਸੀਂ ਸਾਡੇ ਮਾਲਕ ਹੋ, ਕਿਉਂਕਿ ਤੇਰੇ ਤੋਂ ਬਿਨਾਂ ਸਾਡਾ ਹੋਰ ਕੋਈ ਸਵਾਮੀ ਮਾਲਕ ਨਹੀਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਆਪ ਜੀ ਦਾਤੇ ਹੋਣ ਕਰਕੇ ਸਾਡੀ ਪ੍ਰਤਪਾਲਨਾ ਕਰ ਰਹੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਤੁਸੀਂ ਸਾਡੇ ਆਗੂ ਹੋ, ਖਸਮਾ ਮਾਰੇ ਤੁਸੀਂ ਸਾਡੇ ਖਸਮ ਹੋ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਸਾਡੀ ਪ੍ਰਤਪਾਲਨਾ ਤਾਂ ਉਸ ਦਿਨ ਦੀ ਸ਼ੁਰੂ ਕੀਤੀ ਜਿਸ ਦਿਨ ਅਸੀਂ ਮਾਂ ਦਾ ਚਿਹਰਾ ਵੀ ਨਹੀਂ ਦੇਖਿਆ, ਸੱਚ ਹੈ, ਜਿਸ ਦਿਨ ਸਾਡਾ ਜਨਮ ਵੀ ਨਹੀਂ ਹੋਇਆ। ਨਿਮਖ ਨਿਮਖ ਦਾ ਅਰਥ ਫਿਰ ਸੁਣਿਓ, ਜਿਸ ਦਿਨ ਸਾਡੇ ਦਿਲ ਦੀ ਧੜਕਣ ਚੱਲਣ ਲੱਗੀ, ਜਿਸ ਦਿਨ ਸਾਡੇ ਸਰੀਰ ਦੀ ਬਣਤਰ ਬਣ ਲੱਗੀ, ਮੇਰੇ ਦਾਤਿਆ ਤੂੰ ਤਾਂ ਉਸ ਦਿਨ ਤੋਂ ਰਿਜਕ ਦੇਣਾ ਸ਼ੁਰੂ ਕਰ ਦਿੱਤਾ। ਜਿਹਨੂੰ ਆਪ ਜੀ ਪੜ੍ਹਦੇ ਹੋ ਜੀ ਰੋਜ਼ ਨਿਤਨੇਮ ਕਰਨ ਵਾਲੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਨਿਮਖ ਨਿਮਖ ਕਰਕੇ ਜਦੋਂ ਪਹਿਲੀ ਧੜਕਣ ਹੋਈ, ਪਹਿਲਾ ਸਾਹ ਲਿਆ, ਤੁਸੀਂ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਉਸ ਦਿਨ ਤੋਂ ਸਾਡੀ ਪ੍ਰਤਪਾਲਨਾ ਕਰ ਰਹੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਅਗਲਾ ਬਚਨ, ਹਮ ਬਾਰਿਕ ਤੁਮਰੇ ਧਾਰੇ। ਪਿਆਰਿਓ, ਬੜੇ ਵੱਡੇ ਅਰਦਾਸ ਦੇ ਡੂੰਘੇ ਸ਼ਬਦ ਨੇ। ਜਿਹੜਾ ਬੱਚਾ ਹੁੰਦਾ ਹੈ ਨਾ, ਜਿਹੜਾ ਬੱਚਾ ਬੋਲ ਨਹੀਂ ਰਿਹਾ, ਜੇ ਚੱਲ ਨਹੀਂ ਰਿਹਾ, ਛੋਟਾ ਬੱਚਾ, ਉਹ ਕਿਹਦੇ ਸਹਾਰੇ ਜਿਉਂਦਾ ਜੀ? ਮਾਂ ਦੇ ਸਹਾਰੇ ਜਿਉਂਦਾ, ਉਹ ਬਾਪ ਦੇ ਸਹਾਰੇ ਜਿਉਂਦਾ, ਪਰ ਆਪਣੀ ਉਹਦੀ ਕੋਈ ਯੋਗਤਾ ਹੈ ਜੀ? ਜਿਹੜਾ ਬੱਚਾ ਹੈ ਅਜੇ ਛੋਟਾ, ਸਮਝੋ ਜਨਮ ਹੋਇਆ, ਉਹਦੀ ਕੀ ਯੋਗਤਾ ਜੀ? ਸਾਰੀ ਰਾਤੀ ਮਾਂ ਸਾਰੀ ਰਾਤ ਜਾਗ ਕੇ ਉਹ 2 ਘੰਟਿਆਂ ਬਾਅਦ ਉੱਠਦਾ, ਛੋਟਾ ਜਿਹਾ ਅਜੇ ਉਹਦਾ ਪਰਮਾਤਮਾ ਨੇ ਪਾਤਰ ਪੇਟ ਹੈ, ਉਹਨੂੰ ਭੁੱਖ ਲੱਗਦੀ ਏ, ਫਿਰ 2 ਘੰਟੇ ਬਾਅਦ ਉੱਠ ਪੈਂਦੀ ਏ, ਫਿਰ ਉਹਨੂੰ ਰਿਜ਼ਕ ਦੁੱਧ ਪਿਆਉਂਦੀ ਹੈ। ਮੇਰੇ ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਜੀ ਜਿਵੇਂ ਇੱਕ ਬੱਚਾ, ਕੋਈ ਯੋਗ ਕਿਆ ਦੀ ਯੋਗਤਾ ਜੀ? ਜੰਮਦਾ ਬੱਚਾ ਮਲ ਮੂਤਰ ਮਾਂ ਦੀ ਝੋਲੀ ਚ ਕਰੀ ਜਾ ਰਿਹਾ, ਸਾਰੀ ਰਾਤ ਜਾਗਦੀ ਏ, ਗਰਮੀ ਚ ਉਹਨੂੰ ਪੱਖਾ ਚੱਲਦੀ ਏ। ਇੱਥੇ ਏਡਾ ਪਿਆਰਾ ਸ਼ਬਦ ਵਰਤਿਆ ਕਿ ਬੱਚੇ ਦੀ ਯੋਗਤਾ ਕੋਈ ਨਹੀਂ, ਸਿਰਫ ਮਾਂ ਦੇ ਸਹਾਰੇ ਜਿਉਂਦਾ। ਹਮ ਬਾਰਿਕ ਤੁਮਰੇ ਧਾਰੇ, ਸਾਡੀ ਕੋਈ ਯੋਗਤਾ ਨਹੀਂ, ਗੁਣ ਕੋਈ ਨਹੀਂ, ਬਸ ਸਾਨੂੰ ਤੇਰਾ ਉਸ ਤਰ੍ਹਾਂ ਹੀ ਸਹਾਰਾ ਜਿਵੇਂ ਬੱਚੇ ਨੂੰ ਮਾਂ ਦਾ ਸਹਾਰਾ। ਅਸੀਂ ਆਪ ਜੀ ਦੇ ਸਹਾਰੇ ਤੇ ਜਿੰਨੇ ਖਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਧਾਰੇ ਦਰ ਤੇ ਆਸਰਾ, ਅਸੀਂ ਬੱਚਿਆਂ ਨੂੰ ਸਿਰਫ ਤੁਹਾਡਾ ਹੀ ਸਹਾਰਾ ਹੈ।
ਜਿਹਵਾ ਏਕ ਕਵਨ ਗੁਣ ਕਹੀਐ,
ਇਹ ਹੁਣ ਇਸ ਅੰਮ੍ਰਿਤ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ। ਜਿਹਵਾ ਏਕ, ਸਾਡੀ ਮੂੰਹ ਦੇ ਵਿੱਚ ਜ਼ਬਾਨ ਜੀਵ ਰਸਨਾ ਇੱਕ ਹੈ। ਕਵਨ ਗੁਣ ਕਹੀਏ, ਅਸੀਂ ਆਪਣੀ ਜ਼ਬਾਨ ਦੇ ਨਾਲ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ। ਇੱਕ ਜੀਵ, ਇੱਕ ਜ਼ਬਾਨ, ਇੱਕ ਰਸਨਾ, ਆਪ ਜੀ ਦੇ ਕਿੰਨੇ ਗੁਣ ਗਾਇਨ ਕਰ ਸਕਦੀ ਹੈ। ਜੇ ਵਾ ਏਕ ਕਵਨ ਗੁਣ ਕਹੀਏ, ਕਿਹੜੇ ਕਿਹੜੇ ਗੁਣ ਬਿਆਨ ਕਰੀਏ।
ਬੇਸੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨਾ ਕਿਨਹੀ ਲਹੀਐ।
ਬੇਸੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਜਿਹੜਾ ਇਹ ਸ਼ਬਦ ਆਇਆ ਜੀ ਬੇਸੁਮਾਰ, ਇਹ ਅਸਲ ਚ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਇੱਕ ਸ਼ਬਦ ਹੁੰਦਾ ਸ਼ੁਮਾਰ, ਸ਼ੁਮਾਰ ਦਾ ਅਰਥ ਹੈ ਗਿਣਤੀ। ਇਹ ਸਤਿਗੁਰਾਂ ਨੇ ਪਰਸ਼ੀਅਨ ਦਾ ਸ਼ਬਦ ਵਰਤਿਆ ਸ਼ਬਦ ਚ ਬੇਸ਼ੁਮਾਰ, ਜਿਹਦਾ ਅਰਥ ਹੈ ਜਿਸ ਦੀ ਗਿਣਤੀ ਕੋਈ ਨਹੀਂ ਹੋ ਸਕਦੀ। ਬੇਸ਼ੁਮਾਰ ਆਪਣੀ ਜ਼ਬਾਨ ਤੋਂ ਕਿੰਨੇ ਕੁ ਗੁਣ ਬੋਲਾਂ, ਕਿਉਂਕਿ ਤੁਹਾਡੇ ਗੁਣਾਂ ਦਾ ਸ਼ੁਮਾਰ ਨਹੀਂ ਹੋ ਸਕਦਾ, ਗਿਣਤੀ ਨਹੀਂ ਹੋ ਸਕਦੀ। ਬੇਅੰਤ, ਅੰਤ ਦਾ ਅਰਥ ਹੈ ਅਖੀਰ, ਬੇਅੰਤ ਜਿਸ ਦਾ ਅਖੀਰ ਵਾਲਾ ਬੰਨਾ ਹੀ ਨਹੀਂ ਆਉਣਾ। ਤੁਹਾਡੇ ਗੁਣ ਬੇਸ਼ੁਮਾਰ ਨੇ, ਬੇਅੰਤ ਨੇ। ਬੇਸ਼ੁਮਾਰ ਬੇਅੰਤ ਸਵਾਮੀ, ਹੇ ਮੇਰੇ ਵਾਹਿਗੁਰੂ ਜੀ, ਆਪ ਜੀ ਦੇ ਇਸ ਬੇਸ਼ੁਮਾਰ ਬੇਅੰਤ ਗੁਣਾਂ ਨੂੰ ਮੈਂ ਕਿਵੇਂ ਬਿਆਨ ਕਰ ਸਕਣਾ ਹਾਂ। ਦੁਬਾਰਾ ਫਿਰ ਪੜੋ ਜੀ।
ਬੇਸੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਨਾ ਕਿਨਹੀ ਲਹੀਐ।
ਤੇਰੋ ਅੰਤ ਨਾ ਕਿਨਹੀ ਲਹੀਐ। ਅਸੀਂ ਜ਼ਬਾਨ ਨਾਲ ਜਿੰਨਾ ਮਰਜ਼ੀ ਬੋਲ ਲਈਏ, ਕੋਈ ਬੰਦਾ ਬੋਲ ਕੇ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਦਾ ਨਾਮ ਜਪ ਜਪ ਕੇ ਅੱਜ ਅੰਤ ਪਾ ਲਿਆ ਹੈ। ਇਹ ਸਤਿਗੁਰਾਂ ਦੀਆਂ ਰਹਾਓ ਦੀਆਂ ਤੁਕਾਂ ਨੇ। ਆਪ ਜੀ ਸੱਚੇ ਪਿਤਾ ਜੀ ਦਾ ਇੱਕ ਬਚਨ ਰੋਜ਼ ਪੜ੍ਹਦੇ ਹੋ, ਜਾਪ ਸਾਹਿਬ, ਕਿਉਂਕਿ ਜਾਪ ਸਾਹਿਬ ਸਿੱਧੀਆਂ ਪਰਮਾਤਮਾ ਦੀਆਂ ਸਿਫਤਾਂ ਨੇ ਜੀ, ਪਰਮਾਤਮਾ ਨਾਲ ਗੱਲਾਂ ਨੇ ਜਾਪ ਸਾਹਿਬ ਦੀਆਂ। ਜਦੋਂ ਅਸੀਂ ਪੜ੍ਹਦੇ ਹਾਂ ਉਸ ਦੇ 1101 ਵਾਰ ਮੇਰੇ ਕਲਗੀਧਰ ਸਵਾਮੀ ਨੇ ਪਰਮਾਤਮਾ ਦੀਆਂ ਸਿਫਤਾਂ ਕੀਤੀਆਂ ਨੇ 1101 ਵਾਰ। ਸ਼ਬਦ ਵਰਤਦੇ ਨਮਸਤਵੰ, ਨਮਸਤੰਗ, ਨਮਸਤਸਤ ਤੇ ਨਮੋ, ਇਹਨਾਂ ਸ਼ਬਦਾਂ ਦੀ ਸਤਿਗੁਰੂ ਵਰਤੋਂ ਕਰਦੇ ਆ ਵਾਰ ਵਾਰ। ਹੁਣ ਉਸ ਕਰਤੇ ਪੁਰਖ ਵਾਹਿਗੁਰੂ ਜੀ ਦਾ ਕੋਈ ਅੰਤ ਹੈ ਜੀ? ਪਹਿਲਾ ਸ਼ੰਤ ਜਿਹੜਾ ਛਪੈ ਸ਼ੰਤ, ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ, ਨੇਨ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਇਹ ਤੁਕ ਦੇ ਅਰਥ ਆਪਾਂ ਕਰਨੇ ਨੇ ਜੀ। ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਮਹੀਪ ਦਾ ਅਰਥ ਮਹੀਪਤ ਇਸ ਧਰਤੀ ਦਾ, ਭੂਮੀ ਦਾ ਰਾਜਾ, ਤਿੰਨਾਂ ਭਵਨਾਂ ਦੇ ਰਾਜੇ ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਦੇਵਤੇ ਮਨੁੱਖ ਤੇ ਦੈਂਤ। ਫਿਰ ਸੁਣਿਓ, ਜਿਹੜੇ ਬਹੁਤ ਤਾਕਤ ਵਾਲੇ ਰਾਜੇ ਨੇ ਉਹ ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਅੱਗੇ ਜੀ ਨੇਤ 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 ਦਾ ਅਰਥ ਹੈ ਨਾ ਇਤੀ, ਇੱਕ ਸ਼ਬਦ ਹੈ ਸੰਸਕ੍ਰਿਤ ਦਾ ਇਤੀ, ਇਤੀ ਦਾ ਅਰਥ ਹੈ ਸਮਾਪਤੀ, ਇਤੀ ਦਾ ਅਰਥ ਹੈ ਹੱਦ। ਨੇਤ ਸ਼ਬਦ ਉਹਦੇ ਬਣਿਆ ਨਾ, ਨੇਤ ਦਾ ਅਰਥ ਹੈ ਨਾ ਇਤੀ, ਇਹਦਾ ਅਰਥ ਹੁੰਦਾ ਜੋ ਮੈਂ ਜ਼ਬਾਨ ਨਾਲ ਬੋਲ ਦਿੱਤਾ ਇੰਨੇ ਨਹੀਂ, ਅਜਾ ਬਹੁਤ ਕੁਝ ਬਚਿਆ ਉਹਦੇ ਕਹਿਣ ਬਾਰੇ, ਕਿਉਂਕਿ ਮੁਕੰਮਲ ਕਿਹਾ ਨਹੀਂ ਜਾ ਸਕਦਾ। ਕੌਣ ਜੰਮਿਆ ਜੀ ਆਪਣੀ ਜ਼ਬਾਨ ਨਾਲ ਕਰਤੇ ਦੇ ਗੁਣਾਂ ਦਾ ਅੰਤ ਪਾ ਲੈ? ਮਹਾਰਾਜ ਕਹਿੰਦੇ ਨੇਤ ਨੇਤ ਬਾਣ ਤ੍ਰਿਣ ਕਾਹਤ, ਜਿਹੜੇ ਜੰਗਲ ਦੇ ਤਿਨਕੇ ਨੇ ਇਹ ਤੁਹਾਨੂੰ ਨੇਤ ਨੇਤ ਕਹਿ ਰਿਹਾ। ਇਹਦਾ ਮਤਲਬ ਕਿ ਜਿੰਨਾ ਕੁ ਬੋਲਿਆ ਗਿਆ ਅੱਜ ਤੱਕ, ਪਰਮਾਤਮਾ ਅਜੇ ਬੋਲਣ ਵਾਲਾ ਬਹੁਤ ਪਿਆ ਹੈ। ਥੋੜਾ ਜਿਹਾ ਇਸ ਬੇਨਤੀ ਨੂੰ ਫਿਰ ਸੁਣਿਓ ਜੀ, ਰਾਓ ਦੀਆਂ ਤੁਕਾਂ ਨੇ। ਜੇ ਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨੀ ਲਈਆ, ਕਿਸੇ ਨੇ ਤੇਰਾ ਅੰਤ ਪਾਇਆ? ਆਪ ਜੀ ਫਿਰ ਬੇਨਤੀ ਸੁਣੋ, ਅਸੀਂ ਇੱਕ ਪਾਠ ਚ ਜਪਜੀ ਸਾਹਿਬ ਵੀ ਕਰਨੇ ਆ। ਕਥਨਾ ਕਥੀ ਨਾ ਆਵੈ ਤੋਟ, ਉਹਦੀ ਕਥਾ ਕਰਦਿਆਂ ਕਦੀ ਕਥਾ ਤੋਟਾ ਨਹੀਂ ਆਉਂਦਾ, ਮੁੱਕਦੀ ਨਹੀਂ ਕਥਾ, ਵੀ ਚਲੋ ਅੱਜ ਕਥਾ ਸਮਾਪਤ ਹੋ ਗਈ। ਸਾਡੇ ਬੋਲ ਸਮਾਪਤ ਹੁੰਦੇ ਨੇ, ਪਰਮਾਤਮਾ ਫਿਰ ਵੀ ਅਬੋਲ ਹੈ। ਸਾਡੀ ਕਥਾ ਸਮਾਪਤ ਹੁੰਦੀ ਹੈ, ਸਾਡੀ ਕਥਾ ਸਮਾਪਤ ਹੁੰਦੀ ਏ, ਉਹ ਫਿਰ ਵੀ ਅਕਥ ਹੈ। ਸਾਡੀ ਜ਼ਬਾਨ ਦੇ ਬੋਲ ਬੰਦ ਹੋ ਜਾਣਗੇ, ਪਰ ਬੋਲਣ ਵਾਲਾ ਅਜੇ ਬਹੁਤ ਕੁਝ ਰਹਿ ਗਿਆ ਹੈ। कथना कथी ना आवे तोट, फिर सुनियो ओदी कथा करद्या करद्या तोट दा अर्थ कदी कमी नहीं आउंदी, मुकदी नहीं कथा, इहदा भाव एक है कथना कथी ना आवे तोट, कथ कथ कथी कोटी कोट कोट। एक दो बचन होर, अंत ना सिफती कह ना अंत, उस करते पुरख वाहगुरु जी दियां सिफतां ते कहन दा कोई अंत पा सकदा? जिहड़ी आ पौड़ी असीं पढ़ने आ, अमुल गुण अमुल व्यापार अमुल व्यापारी है अमुल भंडार, महाराज कहिंदे ने अमुलो अमुल आख्या ना जाए, आख आख रह लिवलाए, आखें वेद पाठ पुराण, आखें पढ़े करें विख्यान, आखें बरमे आखें इंद, आखें गोपी तै गोविंद, ये सारे कही जा रहे ने, पर इहदे अखीर विच महाराज जी ने की शब्द वरते? तेरो अंत ना किन्नी लई है, किन्ने कह कह के चले गए जी, परमात्मा फिर भी उथे दा उथी है जी, ओनू मुकम्मल कोई नहीं बयान कर सकता। इथे बचन सुनियो, केते आखें किन्ने आख रहे ने, आखण पाहे कहण दा जतन कर रहे ने, ते कई कथा कर करके दुनिया तो चले गए। केते आखें आखण पाहे, केते कह कह उठ उठ जाहे। देखो मैं बेनती करांगा अपने कलना वर्ती भी अपने सिख कथा वाचक, जिस दिन दी सृष्टि बनी है वेद चारे है, जेड़े वेदां दी कथा करने वाले सन, पुराणा दी कथा करने वाले सन, ओल्ड टेस्टामेंट न्यू टेस्टामेंट जेड़े ओ ग्रंथां दी व्याख्या करने वाले सन, जेड़े सच ए बुद्ध वर्गे जिन्हां ने अपनी ढंग दा व्याख्या कीती, महाराज कहिंदे किन्ने आखदे पए ने, किन्ने कहण दा यतन कर रहे ने, किन्ने कह कह के दुनिया तो चले गए। मेरी फिर बेनती सुनियो, सतगुरु कहिंदे ने अज तक जिदन दी सृष्टि बनी है, जिन्ने धर्मां विच जिन्ने व्याख्याकार होए, कल्ले कथा नहीं, लिखण वाले बोलण वाले सिफतां करन वाले सिमरन करन वाले जिन्ने अज तक पैदा होए ने, यह दोबारा फिर इको वेले पैदा हो जाण ते सारे बोल के कहन परमात्मा ऐसा धन। गुरु नानक साहब कहिंदे झूठ होवेगा, इन्ने दोबारा पैदा हो जाण फिर भी नहीं कह सकते, क्योंकि तेरा अंत कोई नहीं ना। केते आखें आखण पाहे, केते कह कह उठ उठ जाहे, एते कीते होर करें ता आख न सकें कई के। फिर महाराज क्यों नहीं कहा जा सकता? जेवड़ भावै तेवड़ होए, नानक जाने साचा सोए। ते मैं बड़ी एक हैरान अजकल, हर बंदा जी जिसनू किते थोड़ा जा टिका मिल गया ना, वो इस तरह व्याख्या करदा पे रब बारे मैनू सब कुछ पता है, मेरा दसम द्वार खुल गया जी। सच्ची तो दसा, वो स्क्रीन ते आके गुरमुखो ए नहीं के प्राप्ति नहीं, पर जदो आपां नमैश लान लग पे मैं सब कुछ जानना। मेरी बेनती है गुरसिखो गुरबाणी पढ़ो, ना भुलेखे ते भरमां विच लोकां पिछे लगो। गुरु बोल के कह रहे ने, जेड़ा बंदा कहिंदा मैं सब कुछ जान लिया वो ब्रह्म ज्ञानी नहीं। जिदन मूर्खां दी लिस्ट तैयार कीती, सब तो टॉप ते उहदा नाम लिखना है जेड़ा कहिंदा मैं रब बारे सब कुछ जान गया। तुसीं ये पाठ रोज कर दियो, शब्द मेरे नहीं। केते आखें आखण पाहे, केते कह कह उठ उठ जाए, एते कीते होर करें ता आख न सकै कई के। जेवड़ भावै तेवड़ होए, नानक जाने साचा सोए। जे को आख है, आ वेखो शब्द तुसीं सारे पढ़ लियो, बोल विगाड़ वह सिफत नहीं कर रहा, वह अपने शब्दां दी मर्यादा नूं खंडन कर रहा है। परमात्मा बारे कोई कह सकदा है? जे को आख है बोल विगाड़ अगे जी, तां लिखी है सिर गावारां गावार, वह मूर्खां सिर मूर्ख है जिहड़ा ये कह रहा जी मैं सब कुछ जान गया। मैं फिर बेनती करांगा संगत जी, इहदा मतलब यह नहीं कि जानदा नहीं, जानण वालियां ने जानिया, पर जानन तो बाद कह दिता ना तेरा अंत नहीं पै सकता। मैं एक होर आप जी सन्मुख गुरबाणी चो बेनती कर रहा, क्योंकि अजकल बहुत चल रहा है, ये बहुत चल रहा है, असी सब कोई जान गए, दूजे नु कोई पता नहीं। मैं एक दिन कहा सी प्यारियो, एक है भाए देखो सब नारी, एक बिरती नाल देखो कित पता परमात्मा नु केड़ा चंगा लग गया है। मैं एक छोटी जी उदाहरण देना, मूसा जी दे जीवन च है, सारे विद्वान यही दस दे कि एक वारी एक आजड़ी ने गडरीए ने शब्द वरता जेडे भेडा बकरियां चार दे, वो बाहर भेडा बकरियां चारदा सी जी, ते उसने किते किसे धर्म दे प्रचारक तो ਵਖਿਆਨ ਸੁਣ ਲਿਆ। ਉਹ ਬੋਲ ਰਿਹਾ ਸੀ ਜਿਵੇਂ ਆਪਾਂ ਬੋਲਦੇ ਹਾਂ ਜੀ, ਪਰਮਾਤਮਾ ਇੱਕ ਹੈ, ਉਹ ਲਾ ਸ਼ਰੀਕ ਹੈ, ਉਹਦਾ ਘਰ ਕੋਈ ਨਹੀਂ, ਉਹ ਸਾਰੀਆਂ ਥਾਵਾਂ 'ਤੇ ਵਿਚਰਦਾ, ਉਹ ਇਕੱਲਾ ਹੈ। ਹੁਣ ਉਸ ਗਡਰੀਏ ਨੇ ਸੁਣਿਆ ਅਤੇ ਉਹਦੇ ਮਨ 'ਚ ਆ ਗਿਆ ਵੀ ਉਹ ਤਾਂ ਮੇਰੇ ਵਰਗੀ ਲੱਗਦਾ। ਫਿਰ ਧਿਆਨ ਨਾਲ ਸੁਣਿਓ, ਉਹ ਵੀ ਇਕੱਲਾ ਅਤੇ ਮੈਂ ਵੀ ਇਕੱਲਾ, ਘਰ ਮੇਰਾ ਵੀ ਕੋਈ ਨਹੀਂ, ਖਾਨਾ ਬਦੋਸ਼ਾ, ਮੈਂ ਅੱਜ ਬੱਕਰੀਆਂ ਇੱਥੇ ਕੱਲ੍ਹ ਉੱਥੇ, ਮੇਰਾ ਕਿਹੜਾ ਘਰ ਹੈ, ਰਹਿੰਦਾ ਮੈਂ ਵੀ ਇਕੱਲਾ ਵਾਂ। ਕਹਿੰਦੇ ਨੇ ਇੰਨਾ ਕੁ ਸ਼ਬਦ ਉਹਦਾ, ਨਾ ਕੋਈ ਜਪ ਸੀ, ਨਾ ਕੋਈ ਤਪ ਸੀ, ਉਹ ਗੱਲ ਇੰਨੀ ਕੁ ਗਹਿਰੀ ਉਤਰ ਗਈ। ਉਹ ਇੱਕ ਦਿਨ ਰੁੱਖ ਦੇ ਥੱਲੇ ਬੈਠਾ ਅਤੇ ਇਕੱਲੇ ਹੀ ਕਰੀ ਜਾਏ, ਕਹਿੰਦਾ ਪਰਮਾਤਮਾ ਜੇ ਤੂੰ ਇਕੱਲਾ ਹੈ ਅਤੇ ਮੈਂ ਵੀ ਇਕੱਲਾ ਵਾਂ, ਅੱਜ ਆਪਾਂ ਇਕੱਠੇ ਨਾ ਰਹਿ ਲਈਏ, ਆਪਾਂ ਇਕੱਠੇ ਰਹਿੰਦੇ ਹਾਂ। ਦੂਜੀ ਗੱਲ, ਤੇਰਾ ਵੀ ਇੱਕ ਟਿਕਾਣਾ ਕੋਈ ਨਹੀਂ ਅਤੇ ਮੇਰਾ ਵੀ ਕਿਹੜਾ ਇੱਕ ਟਿਕਾਣਾ ਹੈ, ਅਤੇ ਆਪਾਂ ਇਕੱਠੇ ਚੱਲ ਪੈਂਦੇ ਹਾਂ। ਅਗਲੀ ਗੱਲ, ਕਹਿੰਦਾ ਹਾਂ ਮੇਰੇ ਕੋਲ ਕੁਝ ਗੁਣ ਨੇ, ਬੁਖਾਰ ਚੜੇਗਾ ਮੈਂ ਜੜੀਆਂ ਬੂਟੀਆਂ ਦਾ ਜਾਣਕਾਰ ਹਾਂ, ਮੈਂ ਦਵਾਈ ਦੇ ਸਕਣਾ, ਜੇ ਮੈਲ ਹੋਵੇਗੀ ਮੈਂ ਕੱਪੜੇ ਧੋ ਦਿਆਂਗਾ, ਮੈਨੂੰ ਪਤਾ ਕਿਵੇਂ ਧੋਣੇ ਨੇ, ਅਤੇ ਜੇ ਭੁੱਖ ਲੱਗੇਗੀ ਤਾਂ ਸੱਚ ਇਹ ਵੀ ਮੈਂ ਬੱਕਰੀਆਂ ਦਾ ਠੰਡਾ ਦੁੱਧ ਤੈਨੂੰ ਪਿਆਵਾਂਗਾ, ਤੇਰੀ ਮੈਲ ਤੇਰਾ ਦੁੱਖ। ਕਹਿੰਦੇ ਉਹ ਇਕੱਲੇ ਹੀ ਗੱਲਾਂ ਕਰੀ ਜਾ ਰਿਹਾ, ਅਤੇ ਇੰਨੀ ਦੇਰ ਨੂੰ ਮੂਸਾ ਜੀ ਲੰਘੇ, ਕਹਿੰਦੇ ਵੱਟ ਕੇ ਚਪੇੜ ਮਾਰੀ, ਕਹਿੰਦੇ ਕੰਬਖਤਾ ਤੂੰ ਕੌਣ ਹੈ ਰੱਬ ਦੇ ਕੱਪੜੇ ਧੋਣ ਵਾਲਾ, ਜਿਹੜਾ ਸਭ ਨੂੰ ਰਿਜ਼ਕ ਦਿੰਦਾ, ਤੂੰ ਕੌਣ ਹੈ ਦੁੱਧ ਪਿਆਉਣ ਵਾਲਾ, ਤੇਰੀ ਕੀ ਹਸਤੀ। ਕਹਿੰਦੇ ਜਦੋਂ ਚਪੇੜ ਪਈ, ਡਾਕਟਰ ਜਸਵੰਤ ਸਿੰਘ ਨੇਕੀ ਹੋਣਾ ਦੀ ਕਿਤਾਬ ਹੈ ਅਰਦਾਸ, ਪਲੀਜ਼ ਮੈਂ ਤਾਂ ਕਿਤਾਬ ਦਾ ਜ਼ਿਕਰ ਕਰ ਜਾਂਦਾ, ਕਿਉਂਕਿ ਉਹ ਜੀ ਗਾਥਾ ਜਦੋਂ ਕੋਈ ਸੁਣਾਈ ਦੀ ਹੈ ਅਤੇ ਜੱਜ ਫਿਰ ਸਬੂਤ ਮੰਗਦੇ ਨੇ ਸਿੱਖਾਂ 'ਚ, ਕਿਉਂਕਿ ਜੱਜ ਬੜੇ ਨਾ ਸਾਡੇ 'ਚ, ਅਤੇ ਹਾਂ ਬਿਨਾਂ, ਮੈਂ ਸੱਚੀ ਤੁਹਾਨੂੰ ਕਹਾਂ, ਜੱਜ ਬਣਦਿਆਂ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ, ਕਿੰਨੀ ਪੜ੍ਹਾਈ ਬੰਦਾ ਕਰਦਾ, ਵਕਾਲਤ ਕਰਦਾ, ਫਿਰ ਕਿਤੇ ਜੱਜ ਬਣਦਾ। ਹੁਣ ਤਾਂ ਗੁਰਮੁਖੋ ਜੀ ਦੇ ਫੋਨ ਵਿੱਚ, ਜੇਬ ਵਿੱਚ ਫੋਨ ਹੈ ਨਾ, 5-7 ਹਜ਼ਾਰ ਦਾ, ਉਹ ਸਾਰੇ ਜੱਜ ਨੇ, ਉਹ ਫੈਸਲੇ ਸੁਣਾਉਂਦੇ ਹੁੰਦੇ ਆ। ਮੈਂ ਤਾਂ ਬੇਨਤੀ ਕੀਤੀ, ਨੇਕੀ ਸਾਹਿਬ ਨੇ ਗੱਲ ਕੋਟ ਕੀਤੀ ਹੈ ਜੀ, ਉਹ ਕਹਿੰਦੇ ਨੇ ਉਹਨੂੰ ਚਪੇੜ ਮਾਰ ਦਿੱਤੀ ਕਿ ਤੂੰ ਕੌਣ ਹੈ ਪਰਮਾਤਮਾ ਦਾ ਸ਼ਰੀਕ ਬਣਨ ਵਾਲਾ, ਬਾਕੀ ਇਕੱਲਾ ਹੈ। ਜਦੋਂ ਚਪੇੜ ਮਾਰੀ ਉਹ ਗਡਰੀਆ ਇੱਕੋ ਦਮ ਜੇ ਬੋਲ ਰਿਹਾ ਸੀ, ਅੰਦਰੋਂ ਜੁੜਿਆ ਸੀ, ਚਪੇੜ ਮਾਰੀ ਅਤੇ ਉਸ ਭੇਡਾਂ ਦੇ ਆਜੜੀ ਨੇ ਕਿਹਾ, ਕਹਿੰਦਾ ਨਾ ਪਰਮਾਤਮਾ ਤੂੰ ਆਪਣਾ ਜਿੱਥੇ ਰਹਿੰਦਾ ਉੱਥੇ ਰਹੋ, ਮੈਂ ਆਪਣੀ ਥਾਂ ਰਹਾਂਗਾ, ਅਜੇ ਤੇਰੇ ਨਾਲ ਮਿੱਤਰਤਾ ਪਾਉਣ ਦੀ ਗੱਲ ਕੀਤੀ, ਚਪੇੜਾਂ ਵੱਜਣ ਲੱਗ ਪਈਆਂ, ਕੱਲ੍ਹ ਜੇ ਇਕੱਠੇ ਰਹਿਣ ਲੱਗ ਪਏ ਮੇਰਾ ਸਿਰ ਲਾ ਦੇਣਗੇ, ਤੂੰ ਆਪਣੇ ਘਰ ਹੀ ਰਹੋ। ਉਹ ਇੰਨੀ ਕੁ ਗੱਲ ਕਰਕੇ ਉੱਠ ਪਿਆ। ਹੁਣ ਉਹ ਸਾਖੀਕਾਰ ਕਹਿੰਦੇ ਨੇ ਕਿ ਮੂਸਾ ਜੀ ਕਹਿ ਤੂਰ 'ਤੇ ਗਏ, ਯਤਨ ਕਰਦੇ ਨੇ, ਅੱਜ ਅੰਦਰ ਟਿਕਦਾ ਨਹੀਂ ਪਿਆ, ਕਿਉਂਕਿ ਜਿਸ ਦਿਨ ਕੋਈ ਘਟਨਾ ਇਹੋ ਜਿਹੀ ਵਾਪਰ ਜਾਏ, ਸ਼ਬਦ ਉਹੀ ਹੁੰਦਾ ਗੁਰਮੁਖੋ, ਅੰਦਰ ਖੰਡਾ ਬਣਿਆ ਰਹਿੰਦਾ, ਅੰਦਰ ਟਿਕ ਨਹੀਂ ਰਿਹਾ। ਕਹਿੰਦੇ ਅਖੀਰ 'ਤੇ ਪੱਥਰ ਮੱਥਾ ਪੱਥਰ ਨਾਲ ਮਾਰ ਕੇ ਕਹਿੰਦੇ ਨੇ ਕਿ ਮੇਰੇ ਤੋਂ ਕੀ ਗੁਸਤਾਖੀ ਹੋ ਗਈ, ਅੱਜ ਉਹ ਰਹਿਮਤ ਕਿਉਂ ਨਹੀਂ ਵਰਤਦੀ ਅੰਦਰ। ਤੇ ਅਰਸ਼ ਤੋਂ ਆਵਾਜ਼ ਆਈ, ਮੂਸਾ ਤੇਰਾ ਅੰਦਰ ਕਿਵੇਂ ਜੁੜ ਜਾਏ, ਅੱਜ ਤੂੰ ਜੁੜੇ ਹੋਏ ਨੂੰ ਚਪੇੜਾ ਮਾਰ ਕੇ ਤੋੜ ਗਿਆ ਆ, ਤੂੰ ਸ਼ਬਦਾਂ ਵਿੱਚ ਪੈ ਗਿਆ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਕੌਣ ਉਹਨੂੰ ਮੂਸਾ ਤੇ ਆਜੜੀ, ਉਸ ਵਾਹਿਗੁਰੂ ਜੀ ਦੇ ਕੋਈ ਗੁਣ ਬਿਆਨ ਨਹੀਂ ਕਰ ਸਕਦਾ। ਪਰ ਸਵਾਲ ਉੱਠਦਾ, ਜੇ ਗੁਣ ਨਹੀਂ ਬਿਆਨ ਹੋ ਸਕਦੇ, ਫਿਰ ਕਿਉਂ ਰਾਮ ਬੋਲ ਰਹੇ ਹਾਂ, ਕਿਉਂ ਅੱਲਾ ਬੋਲ ਰਹੇ ਹਾਂ, ਕਿਉਂ ਰੱਬ ਬੋਲ ਰਹੇ ਹਾਂ, ਕਿਉਂ ਗੋਪਾਲ ਬੋਲ ਰਹੇ ਹਾਂ, ਕਿਉਂ ਸਾਰੇ ਵਾਹਿਗੁਰੂ ਵਾਹਿਗੁਰੂ ਕਿਉਂ ਕਹਿ ਰਹੇ ਹਾਂ? ਉਹ ਇਸ ਕਰਕੇ ਨਹੀਂ ਕਹਿ ਰਹੇ, ਤੇਰਾ ਅੰਤ ਪਾਉਣਾ ਚਾਹੁੰਦੇ ਹਾਂ, ਅਸੀਂ ਕਹਿ ਕਹਿ ਕੇ ਤੇਰੇ ਵਿੱਚ ਸਮਾਉਣਾ ਚਾਹੁੰਦੇ ਹਾਂ, ਅੰਤ ਨਹੀਂ ਸਮਾਉਣਾ ਚਾਹੁੰਦੇ ਹਾਂ। ਸੁਣ ਵੱਡਾ ਅੱਖ ਹੈ ਸਭ ਕੋਏ, ਯਾਦ ਰੱਖਿਓ ਦੋ ਪਾਠ ਹੁੰਦੇ ਨੇ ਜੀ, ਰਹਿ ਰਾਸ ਵਿੱਚ ਆਉਂਦਾ ਕੋਏ ਅਤੇ ਅੱਗੇ ਆਸਾ ਵਿੱਚ ਆਉਂਦਾ ਕੋਈ। ਸੁਣ ਵੱਡਾ ਅੱਖ ਹੈ ਸਭ ਕੋਏ, ਸੁਣ ਕੇ ਕਹਿੰਦੇ ਆ ਰੱਬ ਵੱਡਾ, ਕੇਵਟ ਵੱਡਾ ਕਿੱਡਾ ਵੱਡਾ, ਡੀਠਾ ਹੋਏ ਮਹਾਰਾਜ ਕਹਿੰਦੇ, ਕੀਮਤ ਪਾਏ ਨਾ ਕਿਹਾ ਜਾਏ, ਕੀਮਤ ਪਾਏ ਨਾ ਕਿਹਾ ਜਾਏ, ਕੋਈ ਕੀਮਤ ਨਹੀਂ ਪਾ ਸਕਦਾ, ਕੋਈ ਕਹਿ ਨਹੀਂ ਸਕਦਾ। ਹਾਂ ਕਹਿਣਾ ਵਾਲੇ ਤੇਰੇ ਰਹੇ ਸਮਾਏ, ਕਹਿਣ ਵਾਲੇ ਇੱਕ ਦਿਨ ਤੇਰੇ ਵੀ ਸਮਾ ਜਾਂਦੇ ਨੇ। ਇਹ ਸਤਿਗੁਰਾਂ ਨੇ ਅੱਜ ਰਹਾਉ ਦੀਆਂ ਤੁੱਕਾਂ ਦਿੱਤੀਆਂ। ਫਿਰ ਬੇਨਤੀ ਜੀ, ਸ਼ੁਕਮਨਾਮੇ ਦੇ ਅਖਰੀ ਅਰਥ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਏ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜੇ ਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸਵਾਮੀ तेरो अंत ना किन ही लई है, तुहाडा किसे ने अंत नहीं पाया।
रहाओ
ए रहाओ दे बचन ने जेड़े आपां विचारे खान,
कोट अपराध हमारे खंडो हो,
कोट अपराध हमारे खंडो, कोट दा अर्थ करोड़ा, अपराध जिन्हों आपां अपराध कहने हैं, गुनाह कहने खा, दोष कहने हैं, हे अकाल पुरख वाहिगुरु जी तुसी साडे करोड़ा गुनाहां नूं माफ करन वाले, खंडो दा अर्थ खत्म कर देना, कोट अपराध हमारे हमारे दर ते साडे खंडो दर ते खंडन कर देना नाश कर देना, तुसी करोड़ा गुनाह खंडन करन वाले हो।
अनेक विधि समझावो हो,
अनेक विधि, अनेक दा अर्थ जी अनेकां, विधि दा अर्थ तरीके ढंग, फिर बिंदी उंज विध दा लफ्जी अर्थ ब्रह्मा भी आया है, विध दा लफ्जी अर्थ विधाता भी आया है, पर इथे विधि दा अर्थ तरीका जिवें आपां हिंदी शब्द वरतने विधि तरीका ढंग, असी औगणा नाल भरे हो, तुसी साडे औगण खंडन कर दियो, अनेक विधि समझावो, तुसी अनेकां तरीकियां नाल सानू समझा देंदे हो, गलती कर रहे हां किते दुख पाने हां तां तुसी समझा देंदे हो, तुहाडे समझाण दे तरीके वखरे वखरे ने, अनेकां तरीकियां नाल किते झिड़क के समझा देंदे हो, किते प्यार करके समझा देंदे हो, किते संगत विच मिला के समझा देंदे हो, किते ग्रंथ राही किसे ग्रंथ नूं पढ़ के समझा देंदे हो, तुहाडे अनेकां तरीके ने, तुसी सानू समझा रहे हो।
हम अज्ञान अलप मत थोरी,
असी अज्ञानी हां, साडे कोल कोई ज्ञान नहीं, अल्प मत थोरी, साडी जेड़ी मत है वह बड़ी छोटी है, अल्प का अर्थ भी थोड़ा हुंदा है जी, ते थोरी का अर्थ भी थोड़ा, पर मैं आपां पाठ यही करना है जी, क्योंकि विद्वान सज्जन भी कथा सुनते हैं जी, पढ़ाने वाले प्रोफेसर साहब भी सुनते हैं कई सज्जन, भाई कान सिंह नाभा उन्होंने पाठ किया है, हम अज्ञान अल्प मत थोरी तुम आपन बिरद रखावो, उन्हें मत ते विश्राम लाया, मैं बड़ा हैरान होया, पर आपा आई पाठ करना जरा प्रचलित है जी, वो थोरी दर्थ करते ने ज्यादा, भाई कान सिंह नाभा जी का मान कुछ थोरी वाला इंदराज पढ़े, हम अज्ञान अल्प मत थोरी तुम आपन बिरद रखाओ, तुसी बड़े वड्डे हो, तुसी अपने बिरद की लाज रखो, पर जो प्रचलित पाठ है हम अज्ञान अल्प मत थोरी, असी अल्प थोड़ी मत वाले हां, तुसी साडे ते कृपा करो,
तुम आपन बिरद रखावो हो,
तुम आपन बिरद, तुम दा अर्थ तुसी आपन दा अर्थ अपना, बिरद दा अर्थ सुभा, बिरद दा अर्थ मुढ़ कदीमा सुभा जो तुहाडा शुरू तो है, तुम आपन बिरद रखावो, तुसी अपने सुभा दी पैज रखियो, क्यों उन्हां दा सुभा की है जी, मारे ते बचन कर देने, हम अज्ञान अल्प मत थोरी तुम आपन बिरद रखावो, उन्हां दा सुभाक है अकिरत घणा नूं पालदा, उहदा सुभाक है दोखन देखत है उन्हें पढ़े आपां, पर देत नहार है, उन्हां दा मुढ दा सुभाक है कि लोकां दे औगण देख के भी वह पढ़ते पाई जांदा है, असी है अज्ञानी हाँ अल्प मत हाँ, तुसी अपने बिरद की लाज रखियो, मैनू याद है ऐसी स्थान ते जिथे आपां बैठे हां जी, चलो उद ए तां बाद विच बंदे ने, ऐसी थां ते बिल्कुल सामने कह लवां, भाई लद्दा जी, भाई सत्ता बलवंड जी नूं लै के आए सन महाराज दे चरणां च, ज्यादा डिटेल च नहीं, जो गलती कीती तुहानूं सब नूं पता है, पर जदों वापस आए भाई लद्दा जी अपने आप नूं नशर करके आए, गल च ਪੁਰਾਣੀ ਜੁੱਤੀਆਂ ਦਾ ਹਾਰ, ਮੈਲੇ ਕੱਪੜੇ, ਮੁੱਖ ਤੇ ਕਾਲਖ, ਅੱਗੇ ਢੋਲ ਵੱਜਦਾ ਸੀ, ਸੱਚੇ ਪਾਤਸ਼ਾਹ ਦਰਬਾਰ ਤੋਂ ਬਾਹਰ ਆਏ ਜਦੋਂ ਇਹ ਇਤਲਾਹ ਮਿਲੀ ਕਿ ਭਾਈ ਲੱਦਾ ਜੀ ਸੱਤਾ ਬਲਵੰਡ ਨੂੰ ਲੈ ਕੇ ਆਏ ਨੇ, ਭਾਈ ਸੱਤਾ ਜੀ ਭਾਈ ਬਲਵੰਡ ਜੀ ਨੂੰ ਲੈ ਕੇ ਆਏ ਨੇ, ਭਾਈ ਲੱਦਾ ਜੀ ਉਤਰੇ ਨਹੀਂ ਖੋਤੇ ਤੋਂ, ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ ਉਹਨੂੰ ਨਸ਼ਰ ਕਰਾਂਗੇ, ਸਤਿਗੁਰਾਂ ਨੇ ਆਵਾਜ਼ ਦਿੱਤੀ ਤੁਹਾਨੂੰ ਪਤਾ ਹੈ ਤੁਸੀਂ ਕਿੰਨਾ ਨੂੰ ਲੈ ਕੇ ਆਏ ਹੋ, ਕੀ ਕੀਤਾ ਤੁਸੀਂ ਇਹ, ਜਿਵੇਂ ਸਖੀ ਸ਼ਬਦ ਥੋੜੇ ਜਾਏ ਤੇ ਕਹਿੰਦੇ ਭਾਈ ਲੱਦਾ ਜੀ ਨੇ ਹੱਥ ਜੋੜ ਕੇ ਉੱਥੇ ਕਹਿ ਦਿੱਤਾ, ਸਤਿਗੁਰੂ ਮੈਨੂੰ ਪਤਾ ਹੈ ਤੁਹਾਡੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਟਿੱਕੇ ਦੀ ਵਾਰ ਵਿੱਚ ਇਹ ਸ਼ਬਦ ਵਰਤਿਆ ਭੂਮਿਕਾ ਚ, ਤੁਹਾਡੇ ਦਰ ਤੋਂ ਫਿਟਕਿਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ। ਗੁਰੂ ਅਰਜਨ ਸਾਹਿਬ ਕਹਿੰਦੇ ਤੁਹਾਨੂੰ ਪਤਾ ਇਹਨਾਂ ਗਲਤੀ ਗੁਨਾਹ ਕੀ ਕੀਤਾ, ਅੱਗੋਂ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਤੁਸੀਂ ਇਹਨਾਂ ਦੇ ਤੇ ਸਾਡੇ ਗੁਨਾਹ ਨਾ ਵੇਖੋ, ਤੁਸੀਂ ਆਪਣੇ ਬਿਰਧ ਵੱਲ ਝਾਤੀ ਮਾਰੋ, ਤੁਸੀਂ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਉਤਾਰ ਦਿੰਦੇ ਹੋ। ਇਹ ਇਉਂ ਕਹਿ ਲਓ ਕਿ ਇਹ ਪਰਮਾਤਮਾ ਨੂੰ ਜਿਵੇਂ ਕਿਹਾ ਜਾ ਰਿਹਾ ਹੈ ਕਿ ਤੁਮ ਆਪਣ ਬਿਰਧ ਰਖਾਵੋ, ਮਾਂ ਆਪਣਾ ਬਿਰਧ ਰੱਖਦੀ ਹੈ ਜੀ। ਸੁੱਤ ਅਪਰਾਧ ਕਰਤਾ ਤੇ ਜੇਤੇ ਜਨਨੀ ਚੀਤਨਾ ਰੱਖ ਸਤੇ, ਤੇ ਮਾਂ ਦਾ ਸੁਭਾਅ ਹੈ, ਬੱਚੇ ਦੇ ਔਗਣ ਚੇਤੇ ਨਹੀਂ ਰੱਖਦੇ, ਉਹਦੇ ਸੁਭਾਅ ਦਾ ਹਿੱਸਾ ਹੈ। ਤੁਸੀਂ ਆਪਣੇ ਬਿਰਧ ਦੀ ਲਾਜ ਰੱਖੋ।
ਤੁਮਰੀ ਸਰਨ ਤੁਮਾਰੀ ਆਸਾ,
ਤੁਮਰੀ ਸ਼ਰਨ, ਅਸੀਂ ਤਾਂ ਤੁਹਾਡੀ ਸ਼ਰਨ ਚ ਆ ਗਏ ਹਾਂ ਜੀ। ਤੁਮਰੀ ਆਸਾ, ਗੁਰਮੁਖੋ ਇੱਕ ਆਸਾ ਰਾਗ ਹੈ, ਇੱਕ ਆਸਾ ਦਾ ਅਰਥ ਡੰਡਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਨੇ ਵਰਤਿਆ ਆਸਾ ਹੱਥ ਕਿਤਾਬ ਕੱਛ, ਉਂਝ ਜੇ ਕਿਤੇ ਆਉਣ ਵਾਲਾ ਸਮਾਂ ਵੇਖੋ, ਵਿਦਵਾਨਾਂ ਨੇ ਬਹੁਤ ਕੁਛ ਕੰਮ ਕੀਤਾ, ਬੜੇ ਸੋਹਣੇ ਇਹ ਸ਼ਬਦ ਜੋੜ ਵੀ ਦੱਸੇ ਜੀ ਕਿ ਇਹ ਜਿਹੜੇ ਸ਼ਬਦ ਨੇ ਇਹ ਕਿਸ ਤਰ੍ਹਾਂ ਇਹਨਾਂ ਦਾ ਜੋੜ ਹੋਇਆ, ਇਹ ਸ਼ਬਦ ਦਾ ਰੂਟ ਕੀ ਹੈ, ਇਹ ਕਿਸ ਭਾਸ਼ਾ ਵਿੱਚੋਂ ਆਇਆ ਹੈ, ਇਹ ਤੱਤ ਸਮ ਹੈ, ਇਹ ਤੱਤ ਭਾਵ ਹੈ, ਇਹ ਕਿਸ ਸ਼ਬਦ ਦੀ ਬਰੀਕੀ ਵਿੱਚੋਂ ਹੈ। ਪਰ ਕਈ ਵਾਰੀ ਹੁਣ ਜਦੋਂ ਇਹ ਸ਼ਬਦ ਆਸਾ ਰਾਗ ਵੀ ਹੈ, ਆਸਾ ਦਾ ਅਰਥ ਡੰਡਾ ਵੀ ਹੈ, ਇਸੇ ਆਸਾ ਦਾ ਅਰਥ ਆਸ਼ਾ ਆਸ ਉਮੀਦ ਕਹਿ ਲਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਹਾਡੀ ਸ਼ਰਨ ਚ ਆਇਆ ਤੇ ਤੁਹਾਡੇ ਤੇ ਉਮੀਦ ਕਰਕੇ ਆਏ ਹਾਂ।
ਤੁਮਹੀ ਸੱਜਣ ਸੁਹੇਲੇ,
ਤੁਸੀਂ ਹੀ ਸਾਡੇ ਸੱਜਣ ਹੋ। ਅਗਲਾ ਸ਼ਬਦ ਗੁਰਮੁਖੋ ਸੁਹੇਲੇ, ਸੁਹੇਲੇ ਦਾ ਅਰਥ ਹੁੰਦਾ ਸੁਖ ਦੇਣ ਵਾਲੇ, ਜਿਹੜੇ ਕਦੀ ਕਲਪਾਉਂਦੇ ਨਹੀਂ, ਜਿਹੜੇ ਕਦੀ ਦੁੱਖ ਨਹੀਂ ਦਿੰਦੇ। ਅੱਜ ਦੁਨੀਆਂ ਚ ਸੱਜਣ ਤਾਂ ਬੜੇ ਨੇ ਪਰ ਸੁਹੇਲੇ ਸੱਜਣ ਨਹੀਂ ਲੱਭਦੇ, ਦੁਹੇਲੀ ਲੱਭਦੇ ਆ। ਦੁਹੇਲੇ ਦਾ ਅਰਥ ਦੁਖੀ ਕਰਨ ਵਾਲੇ, ਸੁਹੇਲਾ ਸੱਜਣ ਸਿਰਫ ਵਾਹਿਗੁਰੂ ਹੈ। ਇੱਕ ਹੋਰ ਬੇਨਤੀ ਕਰਾਂ, ਬਾਬਾ ਜੀ ਨੇ ਕਿਹਾ ਸੰਤ ਬੜੇ ਲੱਭ ਜਾਂਦੇ ਆ ਪਰ ਸੱਜਣ ਸੰਤ ਨਹੀਂ ਲੱਭਦਾ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਇਹ ਮੇਰੇ ਸੋਹਣੇ ਸੱਜਣਾ, ਆਪ ਜੀ ਨੇ ਕਦੀ ਦੁਹੇਲਾਪਣ ਪੈਦਾ ਨਹੀਂ ਕੀਤਾ, ਸੁਖ ਦੇਣ ਵਾਲੇ ਹੋ।
ਰਾਖੋ ਰਾਖਣ ਹਾਰ ਦਿਆਲਾ,
ਤੁਸੀਂ ਰੱਖਣ ਦੇ ਸਮਰੱਥ ਹੋ, ਰਾਖੋ ਸਾਨੂੰ ਰੱਖ ਲਓ। ਰਾਖੋ ਰਾਖਣ ਹਾਰ ਦਿਆਲਾ, ਫਿਰ ਅਰਜ ਗਿਆ। ਮੰਨ ਲਓ ਕੋਈ ਕਿਸੇ ਦੇ ਘਰ ਗਿਆ, ਕਹਿੰਦਾ ਜੀ ਮੈਨੂੰ ਰਾਤ ਰਹਿਣ ਨੂੰ ਘਰ ਥਾਂ ਦੇ ਦਿਓ। ਸਰਾਂ ਚ ਗਿਆ, ਅੱਗੋਂ ਆਪਾਂ ਕਹਿ ਦਈਏ ਨਾ ਨਾ ਸਾਡੇ ਕੋਲ ਕੋਈ ਕਮਰਾ ਨਹੀਂ, ਰਹਿਣ ਨੂੰ ਥਾਂ ਨਹੀਂ ਇੱਥੇ ਇੱਥੇ। ਸਤਿਗੁਰੂ ਕਹਿੰਦੇ ਰੱਖੋ, ਇਹ ਨਹੀਂ ਤੁਸੀਂ ਕਹਿ ਸਕਦੇ ਮੈਂ ਤੁਹਾਨੂੰ ਗੁਨਾਹਗਾਰ ਨੂੰ ਰੱਖ ਨਹੀਂ ਸਕਦਾ, ਇਹ ਨਹੀਂ ਕਹਿ ਸਕਦੇ ਮੇਰੇ ਘਰ ਚ ਥਾਂ ਨਹੀਂ, ਕਿਉਂਕਿ ਰੱਖਣ ਹਾਰ ਤੁਸੀਂ ਸਭ ਨੂੰ ਰੱਖਣ ਦੀ ਸਮਰੱਥਾ ਰੱਖਦੇ ਹੋ। ਰੱਖੋ ਰੱਖਣ ਹਾਰ ਦਿਆਲਾ, ਦਇਆਵਾਨ ਸਤਿਗੁਰੂ ਸਾਨੂੰ ਰੱਖ ਲਵੋ।
ਨਾਨਕ ਘਰ ਕੇ ਗੋਲੇ,
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਗੋਲੇ ਖਾਂ। ਗੋਲੇ ਦਾ ਲਫ਼ਜ਼ੀ ਅਰਥ ਹੁੰਦਾ ਜੀ ਗੁਲਾਮ। ਥੋੜੇ ਜਿਹੇ ਅਰਥ ਮੈਂ ਇਹਦੇ ਕਰ ਦਿਆਂਗਾ। ਗੁਲਾਮ ਤੇ ਨੌਕਰ ਦੋ ਸ਼ਬਦ ਵਰਤੇ, ਚਾਕਰ ਨੌਕਰ ਗੁਲਾਮ। ਚਾਕਰ ਤੇ ਨੌਕਰ ਚ ਥੋੜਾ ਜਿਹਾ ਫਰਕ ਹੈ। ਨੌਕਰ ਤਨਖਾਹਦਾਰ ਹੈ, ਚਾਕਰੀ ਲੈਂਦਾ ਹੈ, ਹਫ਼ਤੇ ਬਾਅਦ ਬਾਹਰਲੇ ਮੁਲਕਾਂ ਚ ਵੀਕਐਂਡ ਤੇ ਚੈੱਕ ਬਣਾ ਦਿੰਦੇ ਆ, ਕੋਈ ਮਹੀਨੇ ਦਾ ਕੋਈ ਸਾਲ ਦਾ। ਨੌਕਰ ਨੌਕਰੀ ਲੈਂਦਾ ਹੈ ਤੇ ਜਿੰਨੀ ਦੇਰ ਤੱਕ ਉਹਨੇ ਕਿਹਾ ਉਹ ਛੱਡ ਕੇ ਜਾ ਸਕਦਾ ਹੈ, ਉਹਦੀ ਮਰਜ਼ੀ ਹੈ, ਮਹੀਨਾ ਦੱਸੇ ਤੇ ਚਲਾ ਜਾਏ। ਪਰ ਗੁਲਾਮ ਨੌਕਰ ਨਹੀਂ, ਕਿਉਂਕਿ ਗੁਲਾਮ ਇੱਕ ਵਾਰੀ ਖਰੀਦਿਆ ਜਾਂਦਾ ਹੈ ਤੇ ਖਰੀਦੇ ਹੋਏ ਨੂੰ ਸਾਰੀ ਜ਼ਿੰਦਗੀ ਮਾਲਕ ਦੇ ਬੂਹੇ ਤੇ ਰਹਿਣਾ ਪੈਂਦਾ ਹੈ। ਇੱਥੇ ਮਹਾਰਾਜ ਜੀ ਨੇ ਕਿਹਾ ਨਾਨਕ ਘਰ ਕੇ ਗੋਲੇ, ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਗੁਲਾਮ ਹਾਂ। ਇਹ ਸੀ ਜੀ ਅੱਜ ਦੇ ਪਵਿੱਤਰ ਹੁਕਮ ਦੇ ਅਖਰੀ ਅਰਥ। ਹੁਣ ਸੰਗਤ ਜੀ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਜਿਸ ਦਿਨ ਰੁੱਤੀ ਹੁਕਮਨਾਮਾ ਆਇਆ ਸੀ ਜੀ, ਉਸ ਦਿਨ ਆਪਾਂ ਵਿਚਾਰ ਥੋੜੀ ਜਿਹੀ ਕੀਤੀ ਸੀ 12 ਮਾਹ ਬਾਰੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 12 ਮਾਹੇ ਨੇ, ਇੱਕ ਤੁਖਾਰੀ ਰਾਗ ਵਿੱਚ ਹੈ ਆਦਿ ਗੁਰੂ ਜੀ ਦਾ, ਤੇ ਦੂਸਰਾ ਰਾਗ ਮਾਝ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦਾ। ਆਪ ਜੀ ਬਾਹਰ ਜਾਓਗੇ ਨਾ ਜਦੋਂ, ਜਿਹੜਾ ਮੰਜੀ ਸਾਹਿਬ ਅਸਥਾਨ ਹੈ, ਕਿਉਂਕਿ ਤੇ ਦੀਵਾਨ ਵਾਲੇ ਨਾ, ਮੰਜੀ ਸਾਹਿਬ ਤੇ ਬਾਹਰ ਹੈ ਨਾ, ਜਿੱਥੇ ਹੁਣ ਪ੍ਰਕਾਸ਼ ਹੋ ਗਿਆ ਜੀ, ਪਹਿਲਾਂ ਸਿਰਫ ਮੰਜੀ ਸੀ, ਥੜਾ ਨਹੀਂ ਮੈਂ ਸ਼ਬਦ ਵਰਤਾਂਗਾ, ਤੇ ਹੁਣ ਗੁੰਬਦ ਲਾ ਕੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਸਭ ਨੇ, ਉੱਥੇ ਪ੍ਰਕਾਸ਼ ਕਰ ਦਿੱਤਾ। ਇਹ ਮੰਜੀ ਸਾਹਿਬ ਉਹ ਸਥਾਨ ਹੈ ਜਿੱਥੇ ਲਿਖਿਆ ਹੋਵੇਗਾ, ਪੜਿਓ, ਇੱਥੇ ਹਜ਼ੂਰ ਨੇ 12 ਮਾਹ ਮਾਝ ਉਚਾਰਨ ਕੀਤਾ ਹੈ। ਇਹ ਜੋ ਲਿਖਿਆ ਤੁਹਾਡੇ ਸਾਹਮਣੇ ਇੱਥੇ ਜੀ, ਸਤਿਗੁਰਾਂ ਨੇ ਮਾਝ ਰਾਗ ਅੰਦਰ 12 ਮਾਹ ਜਿਹੜਾ ਹੈ, ਇਸ ਦੇ 14 ਪਦੇ ਨੇ। ਤੇ ਮੇਰੇ ਵੀਰੋ, ਬਜ਼ੁਰਗੋ, ਘਰਾਂ ਤੱਕ ਸੁਣਨ ਵਾਲਿਓ, ਕੁਝ ਹਿੱਸਾ ਸਾਡਾ ਜਿਹੜਾ ਸੰਗਰਾਂਦ ਨੂੰ ਖੰਡਨ ਕਰਦਾ ਵੀ ਸਿੱਖ ਸੰਗਰਾਂਦ ਨਹੀਂ ਮੰਨਦੇ, ਮੈਂ ਇੱਕ ਬੇਨਤੀ ਕਰਾਂਗਾ, ਅਸੀਂ ਕਿਸੇ ਵੀ ਸਮੇਂ ਨੂੰ ਨਹੀਂ ਮੰਨਦੇ, ਪਰ ਸਮੇਂ ਦੀ ਸਫਲਤਾ ਲਈ ਕਰਤਾਰ ਨੂੰ ਮੰਨੇਗਾ। ਸੰਕ੍ਰਾਂਤ ਕੀ ਹੈ? ਸੰਕ੍ਰਾਂਤੀ, ਹਾਲਾਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਂਦ ਲਫ਼ਜ਼ ਦੀ ਕਿਤੇ ਸਤਿਗੁਰਾਂ ਨੇ ਵਰਤੋਂ ਨਹੀਂ ਕੀਤੀ, ਮਹਾਂ ਸ਼ਬਦ ਜ਼ਰੂਰ ਆਇਆ ਹੈ। ਸੰਕ੍ਰਾਂਤ ਦਾ ਅਰਥ ਸੰਕ੍ਰਾਂਤੀ ਸ਼ਬਦ ਕਹਿੰਦੇ ਆ, ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਸੰਕ੍ਰਾਂਤੀ ਹੈ, ਸੰਗਰਾਂਦ ਹੈ। 12 ਮਹੀਨੇ ਨੇ, ਪਰ ਮੇਰੀ ਫਿਰ ਵੀ ਬੇਨਤੀ ਹੈ, ਜਿਹੜੇ ਆਪਾਂ ਕਹਿੰਦੇ ਨਹੀਂ ਮੰਨਦੇ, ਕਿਤਨੀ ਪੁਰਾਤਨ ਚੱਲੀ ਆ ਰਹੀ ਹੈ। ਅੱਜ ਸਿੰਘ ਸਾਹਿਬ ਨੇ ਸਵੇਰੇ ਹੁਕਮਨਾਮੇ ਤੋਂ ਬਾਅਦ ਇਸ ਮਹੀਨੇ ਦਾ ਪਾਠ ਸੁਣਾਇਆ, ਫਿਰ ਤੁਸੀਂ ਦੇਖੋ ਆਸਾਂ ਕੀ ਵਾਰ ਦੇ ਭੋਗ ਤੋਂ ਬਾਅਦ ਫਿਰ ਸੁਣਾਇਆ, ਸ਼ਾਮ ਨੂੰ ਮੇਰਾ ਖਿਆਲ ਸੋਦਰ ਰਹਿ ਰਾਸ ਤੋਂ ਬਾਅਦ ਵੀ ਇਹ ਪਾਠ। ਮੇਰੀ ਬੇਨਤੀ, ਆਖਰ ਜਿਹੜੀ ਪੁਰਾਤਨਤਾ ਚੱਲੀ ਆ ਰਹੀ ਹੈ ਨਾ, ਇਹਦਾ ਮਤਲਬ ਹੁਣ ਜਿਹੜੇ ਬੰਦੇ ਸਿਰਫ ਸੰਗਰਾਂਦ ਵਾਲੇ ਦਿਨ ਹੀ ਆਏ ਜੀ, ਬੀਬੀਆਂ ਭੈਣਾਂ ਨੇ ਨਾਮ ਸੁਣਿਆ, ਬਾਬਾ ਜੀ ਅੱਜ ਮਹੀਨੇ ਦਾ ਨਾਂ ਕੀ, ਅਗਲੇ ਨੇ ਕਹਿਤਾ ਕੱਤਕ, ਵਾਹਿਗੁਰੂ ਵਾਹਿਗੁਰੂ ਕਰਦਿਆਂ ਦੂਜੀ ਗੱਲ ਹੀ ਨਹੀਂ ਸੁਣੀ। ਹੁਣ ਕੱਤਕ 'ਚ ਕੀ ਬੋਲਿਆ ਉਹ ਤਾਂ ਸੁਣ ਲਈਏ ਕਿ ਮਹਾਰਾਜ ਕੀ ਕਹਿ ਰਹੇ ਨੇ। ਤੇ ਜੇ ਹਰ ਦਿਨ ਹੀ ਸੰਗਰਾਂਦ ਦੀ ਤਰ੍ਹਾਂ ਚਾਹ ਬਣ ਜਾਏ, ਜਿਹਨੂੰ ਗੁਰੂ ਜੀ ਨੇ ਕਿਹਾ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਖਰੇ। ਹਰ ਮਹੀਨੇ ਦਾ ਦਿਨ ਤੇਰੇ ਵਾਸਤੇ ਸੰਕ੍ਰਾਂਤ ਵਰਗਾ ਗੁਰੂ ਕੋਲ ਆਉਣ ਵਾਲਾ ਬਣ ਜਾਏ। ਅੱਜ ਸਤਿਗੁਰਾਂ ਨੇ 12 ਮਾਹ ਦੇ ਇਸ ਕੱਤਕ ਦੇ ਮਹੀਨੇ 'ਚ, ਅਸੀਂ ਪੰਜਾਬੀ 'ਚ ਕੱਤੇ ਕਹਿੰਦੇ ਹਾਂ, ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਕੱਤਕ, ਸਿਹਾਰੀ ਵਰਤੀ ਹੈ, ਇਹ ਕੀ ਉਪਦੇਸ਼ ਕਰਦੇ ਨੇ ਜੀ? ਇਸ ਦਾ ਵੀ ਇੱਕ ਇੱਕ ਸ਼ਬਦ, ਇੱਕ ਇੱਕ ਲਫ਼ਜ਼ ਆਪਾਂ ਅਰਥ ਕਰਾਂਗੇ।
ਕੱਤਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ।
ਕੱਤਕ ਇਹਦਾ ਅਰਥ ਹੈ ਕੱਤੇ ਦੇ ਮਕੀਨੇ ਰਾਹੀਂ ਰੂਹਾਨੀ ਉਪਦੇਸ਼। ਫਿਰ ਅਰਸ਼ਣਿਓ, ਜਿਵੇਂ ਪੱਟੀ ਅਸੀਂ ਪੜ੍ਹਦੇ ਹਾਂ, ਅੱਖਰ ਹੈ ਸੱਸਾ, ਉਹਦੇ ਲਈ ਉਪਦੇਸ਼ ਹੈ ਸੱਸਾ ਸੋਏ ਸ੍ਰਿਸ਼ਟੀ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਇੱਥੇ ਸਤਿਗੁਰੂ, ਅੱਜ ਮੇਰੀ ਬੇਨਤੀ ਜੀ, ਬੀਬੀਓ ਭੈਣੋ ਵੀਰੋ, ਜ਼ਰੂਰ ਸੁਣਿਓ, ਅੱਜ ਸਤਿਗੁਰੂ ਉਪਦੇਸ਼ ਕੀ ਕਰ ਰਿਹਾ? ਕੱਤਕ, ਕੱਤਕ ਦੇ ਮਕੀਨੇ ਰਾਹੀਂ ਕਰਮ ਕਮਾਵਣੇ, ਜਿਹੜੇ ਆਪਾਂ ਕਰਮ ਕਮਾਨੇ ਹਾਂ, ਜਿਹੜੇ ਕੰਮ ਕਰ ਰਹੇ ਹਾਂ, ਮਹਾਰਾਜ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਦੋਸ਼ ਦਾ ਅਰਥ ਲਫ਼ਜ਼ ਇਸ ਨੇ ਐਬ ਕਹਿ ਲਓ, ਦੋਸ਼ ਲਾਣਾ, ਕਾਹੂ ਜੋਗ। ਹੁਣ ਇਹ ਸ਼ਬਦ ਦੇ ਅਰਥ ਕਰਨ ਵਾਲੇ ਜੋਗ, ਕਾਹੂ ਜੋਗ, ਅਸੀਂ ਸਿੱਧੇ ਅਰਥ ਕਰਨੇ ਆ ਜੀ ਕਿ ਕੱਤਕ ਦੇ ਮਹੀਨੇ ਦੇ ਉਪਦੇਸ਼ ਕਰਦੇ ਨੇ, ਜੋ ਤੂੰ ਕਰਮ ਕਰ ਰਿਹਾ ਤੈਨੂੰ ਭੋਗਣਾ ਪੈਣਾ, ਇਹਨਾਂ ਕਰਮਾਂ ਦਾ ਦੋਸ਼ ਹੋਰ ਪ੍ਰਤੀ ਨਹੀਂ ਤੂੰ ਆਰੋਪਣ ਕਰ ਸਕਦਾ। ਪਰ ਜੋਗ ਦੇ ਲਫ਼ਜ਼ੀ ਅਰਥ ਕੀ ਨੇ? ਜੋਗ ਦਾ ਇੱਕ ਤਾਂ ਲਫ਼ਜ਼ੀ ਅਰਥ ਹੈ ਜੋਗ ਮਾਤਰ ਨਾਲ ਸੰਬੰਧਿਤ। ਮਹਾਰਾਜ ਨੇ ਕਿਹਾ ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਉੱਥੇ ਜੋਗ ਦਾ ਸੰਬੰਧ ਜੋਗ ਮਤ ਨਾਲ ਹੈ। ਉਂਝ ਜੋਗ ਦਾ ਲਫ਼ਜ਼ੀ ਅਰਥ ਹੈ ਜੀ ਜੋੜ, ਜੋਗ, ਕਿਉਂਕਿ ਗੁਰਬਾਣੀ 'ਚ ਜ਼ਿਆਦਾ ਸ਼ਬਦ ਯਈਏ ਦੀ ਥਾਂ 'ਤੇ ਜੱਜੇ ਵਰਤਿਆ ਜੋਗ, ਹਿੰਦੀ ਵਾਲੇ ਸ਼ਬਦ ਵਰਤਣਗੇ ਯੋਗੀ। ਮਹਾਰਾਜ ਕਹਿੰਦੇ ਆ ਕਿ ਜੋਗ ਦਾ ਅਰਥ ਜੋੜ, ਜੋਗ ਦਾ ਅਰਥ ਦੋ ਵੀ ਹੋ ਸਕਦਾ। ਇੱਥੇ ਜੋਗ ਦਾ ਅਰਥ ਕੀ ਹੈ ਕਿ ਕਰਤ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਇਹਦਾ ਅਰਥ ਹੈ ਪ੍ਰਤੀ, ਇਹ ਸੌਖਾ ਸਮਝ ਨੇ। ਵੇਖੋ ਕਿੰਨਾ ਪਿਆਰਾ ਸ਼ਬਦ, ਇਹ ਕਦੀ ਅਸੀਂ ਵਰਤਦੇ ਰਹੇ ਹਾਂ ਚਿੱਠੀਆਂ ਲਿਖਦੇ ਹਾਂ। ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹ ਬਜ਼ੁਰਗ ਘਰ ਚ ਬੈਠੇ ਸੁਣਨਗੇ, ਉਹ ਹੈ ਲਿਖ ਤੁਮ ਗੁਰਮੁਖ ਸਿੰਘ ਜੋਗ ਭਾਈ ਪ੍ਰੀਤਮ ਸਿੰਘ। ਫਿਰ ਸੁਣਿਓ, ਇਸ ਤਰ੍ਹਾਂ ਚਿੱਠੀ ਲਿਖੀ ਜਾਂਦੀ ਸੀ। ਮੈਂ ਉਦਾਹਰਨ ਲਈਏ, ਲਿਖ ਤੁਮ ਗੁਰਮੁਖ ਗੁਰਮੁਖ ਸਿੰਘ, ਲਿਖਣ ਵਾਲਾ ਗੁਰਮੁਖ ਸਿੰਘ, ਜੋਗ ਭਾਈ ਪ੍ਰੀਤਮ ਸਿੰਘ, ਜੋਗ ਦਾ ਅਰਥ ਲਈ ਪ੍ਰਤੀ, ਜਿਹਨੂੰ ਕਿਹਾ ਗਿਆ ਉਹਦੇ ਵਾਸਤੇ, ਇਹਦਾ ਅਰਥ ਹੈ ਜੀ ਦੋਸ਼ ਨਾ ਕਾਹੂ ਜੋਗ, ਤੂੰ ਆਪਣੇ ਕੀਤੇ ਕਰਮਾਂ ਦਾ ਜਿਹੜਾ ਦੋਸ਼ ਹੈ ਕਿਸੇ ਦੂਜੇ ਪ੍ਰਤੀ ਨਾ ਕੱਢ। ਇਹਦਾ ਮਤਲਬ ਦੂਜੇ ਨੂੰ ਮਤ ਕਹਿ, ਜੋ ਤੂੰ ਕੀਤਾ ਹੈ ਉਹ ਤੂੰ ਪਾਏਗਾ। ਇਹਦਾ ਅਰਥ ਹੋ ਗਿਆ ਕੱਤਕ ਦੇ ਮਹੀਨੇ ਰਾਹੀਂ ਪਹਿਲਾ ਬਚਨ ਇਹ ਹੈ, ਜੋ ਕਰਮ ਕਮਾ ਰਿਹਾ ਉਹ ਭੋਗਣੇ ਪੈਣੇ ਨੇ, ਕਿਸੇ ਹੋਰ ਦੂਜੇ ਤੇ ਦੋਸ਼ ਮਤ ਦੇ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਪਰਮੇਸ਼ਰ, ਪਰਮ ਈਸ਼ਰ, ਵਾਹਿਗੁਰੂ ਜੀ, ਜਿਹੜੇ ਬੰਦੇ ਪਰਮੇਸ਼ਵਰ ਤੋਂ ਭੁੱਲ ਗਏ, ਵਾਹਿਗੁਰੂ ਜੀ ਦੇ ਨਾਮ ਨੂੰ ਭੁੱਲ ਗਏ, ਤੇ ਸਤਿਗੁਰੂ ਕਹਿੰਦੇ ਭੁੱਲਿਆ ਤੂੰ ਹੈ, ਤੇ ਅੰਦਰ ਤਾਂ ਤੇਰਾ ਹੀ ਕਲਪਣਾ ਨਾ, ਭੁੱਲਿਆ ਤੂੰ ਤੇ ਦੂਜੇ ਦਾ ਅੰਦਰ ਕਿਉਂ ਕਲਪੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ, ਵਿਆਪਦੇ ਨੇ ਸਭੇ ਰੋਗ, ਜਿੰਨੇ ਵੀ ਮਾਨਸਿਕ ਰੋਗ ਨੇ ਉਹ ਬੰਦੇ ਨੂੰ ਵਿਆਪ ਜਾਂਦੇ ਹਨ।
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਬੇਮੁਖ ਹੋਏ ਰਾਮ ਤੇ, ਪਿਆਰਿਓ, ਜਿਹੜੇ ਵਾਹਿਗੁਰੂ ਜੀ ਤੋਂ ਬੇਮੁਖ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ, ਉਹ ਦੁਬਾਰਾ ਮਿਲ ਨਹੀਂ ਸਕਦੇ।
ਇਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
ਖਿੰਨ ਲੱਗਾ ਜੀ, ਇੱਕ ਖਿੰਨ ਚ ਜਿੰਨੀ ਮਾਇਆ ਇਕੱਠੀ ਕੀਤੀ। ਭੋਗ ਦਾ ਅਰਥ ਐਸ਼ੋ ਇਸ਼ਰਤ, ਮਾਇਆ ਕੋਲ ਸੀ, ਪੈਸਾ ਬੜਾ ਸੀ, ਰੰਗ ਰਲੀਆਂ ਮਨਾਈਆਂ, ਖਾਧਾ ਪੀਤਾ, ਨੱਚੇ, ਵਾਸ਼ਨਾਵਾਂ ਭੋਗੀਆਂ। ਇੱਕ ਖਿੰਨ ਲੱਗਣਾ ਬੰਦਿਆ ਕਰਮਾਂ ਤੇਰਿਆਂ ਦਾ ਸਜ਼ਾ ਮਿਲਦਿਆਂ, ਇੱਕ ਖਿੰਨ ਵਿੱਚ ਸਾਰੇ ਭੋਗ ਜਿਹੜੇ ਨੇ ਤੇਰੇ ਰੋਗ ਬਣ ਜਾਣਗੇ, ਜਿੰਨੇ ਤੂੰ ਭੋਗ ਭੋਗ ਰਿਹਾ ਕੌੜੇ ਹੋ ਜਾਣਗੇ। ਖਿੰਨਵੇਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਜਿਹੜੀਆਂ ਤੁਕਾਂ ਪੜ੍ਹੀਆਂ ਨੇ, ਇਹਦਾ ਭਾਵ ਇਹ ਹੈ ਜਿਹੜਾ ਰੱਬ ਨੂੰ ਭੁੱਲ ਗਿਆ ਸਮਝੋ ਗਿਆ। ਕਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਰਾਏ। ਜਿੰਨੀ ਨਾਮ ਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਮਪੁਰ ਬੱਧੇ ਮਾਰੀਏ ਜੋ ਸੰਨੀ ਉਪਰ ਚੋਰ। ਮਹਾਰਾਜ ਕਹਿੰਦੇ ਨੇ ਭਾਈ, ਜਿਹੜਾ ਪਰਮਾਤਮਾ ਨੂੰ ਭੁੱਲ ਜਾਏ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਇੱਥੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ,
ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ।
ਵਿੱਚ ਨਾ ਕੋਈ ਕਰ ਸਕੈ, ਹੁਣ ਕਰਮ ਹੀ ਇੰਨੇ ਭੈੜੇ ਕੀਤੇ ਨੇ, ਤੇਰਾ ਵਿਚੋਲਾ ਕੌਣ ਬਣੇ? ਵਿਚੋਲਾ ਕੋਈ ਨੀ ਬਣ ਸਕਦਾ। ਕਿਸ ਥੈ ਰੋਵੈ ਰੋਜ, ਹੁਣ ਰੋਜ ਕਿੱਥੇ ਜਾ ਕੇ ਸਿਰ ਮਾਰ ਕੇ ਕਲਪੇਗਾ ਰੋਏਗਾ।
ਕੀਤਾ ਕਿਸ਼ੂ ਨਾ ਹੋਵਈ ਲਿਖਿਆ ਧੁਰ ਸੰਜੋਗ।
ਹੁਣ ਕੁਛ ਵੀ ਕੀਤਾ ਨੀ ਹੋਣਾ, ਬੜਾ ਸਪਸ਼ਟ ਕਹਿ ਦਿੱਤਾ, ਲਿਖਿਆ ਧੁਰ ਸੰਜੋਗ, ਜੋ ਧੁਰ ਦਰਗਾਹ ਤੋਂ ਲਿਖ ਦਿੱਤਾ ਉਸ ਨੂੰ ਕੌਣ ਮੇਟੇਗਾ।
ਵੱਡ ਭਾਗੀ ਮੇਰਾ ਪ੍ਰਭ ਮਿਲੈ।
ਵਾਹ ਵਾਹ, ਸਤਿਗੁਰਾਂ ਤੋਂ ਕੁਰਬਾਨ ਜਾਈਏ, ਇੱਥੋਂ ਤੱਕ ਕਹਿ ਦਿੱਤਾ ਨਾ ਜੀ, ਕੁਛ ਨੀ, ਤੇਰਾ ਹੱਲ ਕੋਈ ਨਹੀਂ। ਸੰਗਤ ਜੀ, ਆਪ ਜੀ ਯਾਦ ਰੱਖਿਓ, ਜਦੋਂ ਸਹਿਜ ਪਾਠ ਕਰਨੇ ਆ, ਤੇ ਮੈਂ ਉਸ ਦਿਨ ਵੀ ਕਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਜੀ, ਕਿੰਨਾ ਚੰਗਾ ਹੋਵੇ ਆਪਾਂ ਰਲ ਮਿਲ ਕੇ ਸਹਿਜ ਪਾਠ ਕਰ ਲਿਆ ਕਰੀਏ, ਜੇ ਨਹੀਂ ਤੇ ਸਤਿਗੁਰਾਂ ਦੇ 59 ਸ਼ਬਦ ਹੀ ਪੜ੍ਹ ਲਈਏ, ਜੇ ਨਹੀਂ ਤਾਂ ਸਤਿਗੁਰਾਂ ਦੇ ਸਲੋਕਾਂ ਦਾ ਪਾਠ ਹੀ ਕਰ ਲਈਏ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਜਿੱਥੇ ਕਿਹਾ ਗਿਆ ਬੰਦੇ ਆ ਗੁਨਾਹ ਕੀਤੇ, ਆ ਗੁਨਾਹ ਕੀਤੇ, ਆ ਕੀਤੇ, ਆ ਸਜ਼ਾ, ਅਖੀਰ ਤੇ ਇੰਨਾ ਰਹਿਮ ਦਿਲ ਖਿਰਦਾ ਮੇਰੇ ਗੁਰਾਂ ਦਾ, ਨਾਲ ਹੀ ਦੱਸ ਦਿੰਦੇ ਆ, ਚੱਲ ਹਾਂ ਤਾਂ ਲਾ ਇਲਾਜ, ਆ ਤੈਨੂੰ ਦੱਸ ਦਈਏ ਤੇਰਾ ਇਲਾਜ ਕਹਿ ਗਏ। ਇੱਥੇ ਸਤਿਗੁਰੂ ਬਖਸ਼ਿਸ਼ ਕਰੇ, ਦੁਬਾਰਾ ਤੋਂ ਪੜ੍ਹੋ।
ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਹੈ ਸਭ ਬਿਯੋਗ।
ਵੱਡੀਆਂ ਭਾਗਾਂ ਨਾਲ ਕਿਤੇ ਵਾਹਿਗੁਰੂ ਤਰਸ ਕਰ ਜਾਏ, ਇਹੋ ਜਿਹਾ ਖਿੰਡੇ ਕੋਈ ਬੰਦੇ ਨੂੰ ਵੀ ਪਰਮਾਤਮਾ ਮਿਲ ਜਾਏ ਤੇ ਕਈ ਜਨਮਾਂ ਦੇ ਵਿਛੋੜੇ ਦੂਰ ਕਰ ਦਿੰਦਾ ਹੈ।
ਨਾਨਕ ਕਉ ਪ੍ਰਭ ਰਾਖ ਲਹਿ मेरे साहेब बंदी मोच।
नानक को प्रब राख ले, एदा अर्थ धन गुरु अर्जन साहब कहते मेरे परमात्मा जी मेनू रख लवो। साहेब बंदी मोच, एक लफज है संस्कृत का मुच, एदा अर्थ छड़ना, एदा अर्थ हो क्या बंदी मोच दा अर्थ है बंदी छोड़, सानू कृपा कर लो बंधना विच पया होया नू बंदी छोड़ दाता जी बचा लवो।
कतिक होवै साध संग बिनसह है सबे सोच।
हुण आ बचन आपां कत्ते दे महीने च पल्ले बन लईए, कतिक होवै साध संग बिनसह सबे सोच। कत्तक दे महीना सारा सत संगत करो, महाराज कहिंदे ने विछोड़े दूर हो जाणगे। कत्तक दे महीने विच संगत दे गुण बैठ के परमात्मा दे गुण गाओ, सारे दुख दूर हो जाणगे। कत्तक दा महीना जिहड़ा सत संगत करदा है उहदे अंदर दी चिंता झोरा फिकर जिहनूं सोच शब्द वरते है, अंदर दे जिहड़े घोड़े दड़ांदा पै स्ट्रैस एग्जाइटी, महाराज कहिंदे जे कत्ते विच सत संगत करें सारे चिंता झोरे दूर हो जाणगे। आओ संगत जी, समा समाप्त हो रहा है, आपां नाम जप लईए जी। उंज तां सारी दिन इत्थे सतगुरां दी कृपा है, अज इहो जिहा सतगुरु दात झोली च पा देण, सारा महीना घर गिआं वी गुरु भुल्ले ना। करो संगत जी सारे जिवें रोज बोलदे हो, पहलां दास फिर सिंह, तीजे हिस्से विच बीबियां भैणां जी अदब नाल उचार करो जी। सत नाम वाहे गुरु, सत नाम वाहे गुरु। सारे सिंह बोलो भाई, बीबियां भैणां सत नाम वाहे गुरु, सत नाम वाहे गुरु। 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 सत नाम, सत नाम, सत नाम जी। वाहे गुरु, वाहे गुरु, वाहे गुरु जी। सत नाम, सत नाम, सत नाम जी। वाहे गुरु वाहे गुरु वाहे गुरु जी सतनाम 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 जी वाहे गुरु वाहे गुरु वाहे गुरु 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 जी सतगुरां जी दे दो शब्दां दे अखरी अर्थ विचार करदिआं बेअंत पुल्लां होईआं ने सतगुरु और संगत बख्शन योग है जी आओ अमृत बचन दीआं अखीरलीआं तुकां सरवण करो जी
नानक कहो प्रभ राख लहे मेरे साहेब बंदी मोच कतिक होवे साध संग बिन सह सबे सोच
वाहेगुरु जी का खालसा
वाहेगुरु जी की फतेह।